ਨਾਮ ਸ੍ਰੀ ਵਾਹਿਗੁਰੂ ਕਾਹਾਂ ਕੋ ਭਰੋਸੋ ਹੈ ਜਮੀਨ ਕੋ ਜਮਾਨੇ ਬੀਚ ਕਾਹਾਂ ਕੋ ਭਰੋਸੋ ਜੋਰ ਚਾਕਰੀ ਜਹਾਜ ਪੈ ਕਾਹਾਂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂੰ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂੰ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂੰ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂੰ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋਂ ਭਰੋਸੋ ਐ ਮੋਕੋ ਤੋਂ ਭਰੋਸੋ ਐ ਗੁਰੂ ਗ੍ਰੰਥ ਮਹਾਰਾਜ ਪੈ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੈ ਬਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ चरण कमल संग जोड़िए मन लोचे बुरियाइया मन लोचे बुरियाइया गुर शब्दी एहो मन होड़िए कबीर चरण कमल की मौज को कहो कैसे अनुमान कह बैको शोभा नहीं देखा ही परवान दाता रख चरना दे नाल जोड़ के चरना दी मौज रख चरना दे नाल जोड़ के चरना दी मौज ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਭ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਾਡੇ ਦੁੱਖਾਂ ਦਾ ਮੂਲ ਸਾਡੀ ਹਉਮੈ ਹੈ, ਸਾਡਾ ਹੰਕਾਰ ਹੈ। ਦੁੱਖ ਕਿਉਂ ਨੇ? ਪਰਮੇਸ਼ਰ ਨਾਲੋਂ ਟੁੱਟੇ ਹੋਏ ਆ, ਇਸੇ ਕਰਕੇ ਸੁਖੀ ਨਹੀਂ ਹੋ ਸਕਦੇ। ਕੋਈ ਚੀਜ਼ ਕਿਤੇ ਪਈ, ਕਿਤੇ ਹੋਰ ਹੋਵੇ, ਹੁਣ ਜੇ ਗਹਿਣੇ ਰੱਖੇ ਤੇ ਨੇ ਤੁਸੀਂ ਇੱਕ ਟਰੰਕ ਵਿੱਚ ਤੇ ਲੱਭੋ, ਅਲਮਾਰੀ ਵਿੱਚ ਨਹੀਂ ਲੱਭਣੇ। ਸੋਨਾ ਰੱਖਿਆ ਕਿਸੇ ਕਮਰੇ ਦੇ ਵਿੱਚ ਹੈ, ਲੱਭਦੇ ਕਿਤੇ ਹੋਰ ਫਿਰੋ। ਮਾਇਆ ਰੱਖੀ ਕਿਤੇ ਹੋਰ ਹੈ ਤੇ ਲੱਭੋ ਕਿਤੇ ਹੋਰ। ਮਹਾਰਾਜ ਕਹਿੰਦੇ ਸੁੱਖ ਪਿਆ ਕਿਤੇ ਹੋਰ ਆ, ਬੰਦਿਆ ਲੱਭਦਾ ਕਿਤੇ ਹੋਰ ਹੈ। ਆਖੋ ਸਤਨਾ, ਸੁੱਖ ਪਿਆ ਕਿਤੇ ਹੋਰ ਹੈ ਤੇ ਲੱਭਦਾ ਕਿਤੇ ਹੋਰ ਹੈ। ਸੁੱਖ ਕਿੱਥੇ ਹੈ? ਅਸੀਂ ਕਹਿੰਦੇ ਹਾਂ ਥਾਂ ਥਾਂ ਤੇ ਮੱਥੇ ਟੇਕੋ, ਮੜੀਆਂ ਮਸਾਣੀਆਂ ਤੇ ਦੀਵੇ ਜਗਾਓ ਤੇ ਸੁੱਖ ਮਿਲ ਜਾਏ। ਪਰ ਹੱਦ ਹੋ ਗਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਮਿਲਣਾ ਸੀ ਸੁੱਖ, ਗੁਰੂ ਨਾਨਕ ਦੇ ਚਰਨਾਂ ਚੋਂ ਮਿਲਣਾ ਸੀ ਸੁੱਖ, ਬਾਣੀ ਪੜ੍ਹ ਕੇ ਮਿਲਣਾ ਸੀ ਸੁੱਖ। ਮਹਾਰਾਜ ਕਹਿੰਦੇ ਉਹ ਜੇ ਸਦਾ ਵਾਸਤੇ ਸੁੱਖ ਲੈਣਾ ਹੈ, ਇੱਕ ਘੰਟੇ ਦਾ, ਦੋ ਘੰਟੇ ਦਾ, ਚਾਰ ਘੰਟੇ ਦਾ ਸੁੱਖ ਲਿਆ ਤੇ ਕੀ ਲਿਆ? ਜੇ ਸਦਾ ਵਾਸਤੇ ਸੁਖੀ ਹੋਣਾ ਚਾਹੁੰਦਾ ਪਿਆਰਿਆ, ਜੋ ਸੁੱਖ ਕੋ ਚਾਹੇ ਸਦਾ, ਜੇ ਸਦਾ ਸੁੱਖ ਲੈਣਾ ਤੇ ਸ਼ਰਨ ਰਾਮ ਗੀ ਲੇ ਪਾਪਿਆ। ਜੇ ਸਦਾ ਵਾਸਤੇ ਸੁੱਖ ਲੈਣਾ ਹਾਈ, ਫਿਰ ਉਹਦੀ ਸ਼ਰਨ ਅਖਤਿਆਰ ਕਰ ਲੈ, ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾ। ਤੇ ਜਿਹਦੀ ਸ਼ਰਨ ਵਿੱਚ ਆ ਕੇ ਹੋਏਗਾ ਕੀ? ਮਨ ਰੇ ਪ੍ਰਭ ਕੀ ਸ਼ਰਨ ਵਿਚਾੜੋ। ਪ੍ਰਭੂ ਦੀ ਸ਼ਰਨ ਅਖਤਿਆਰ ਕਰਨ ਦੇ ਨਾਲ ਕੀ ਹੋਏਗਾ? ਜਹ ਸਿਮਰਤ ਗਨ ਕਾ ਸੀ ਉਧਰ ਹੀ ਤਾਂਕੋ ਜਸ ਉਰਤਾੜੋ। ਉਹਦਾ ਸਿਮਰਨ ਕਰਨ ਨਾਲ, ਪ੍ਰਭੂ ਦੀ ਸ਼ਰਨ ਅਖਤਿਆਰ ਕਰਨ ਨਾਲ, ਉਹ ਗਨਕਾ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਜਿਹਨੇ ਇੰਨੇ ਪਾਪ ਕੀਤੇ ਸੀ ਕਿ ਜਿਹੜੇ ਗਿਣਤੀ ਨਹੀਂ ਕੀਤੀ ਜਾ ਸਕਦੀ, ਪ੍ਰਭੂ ਦੀ ਸ਼ਰਨ ਅਖਤਿਆਰ ਕਰਨ ਨਾਲ, ਰਾਮ ਰਾਮ ਕਰਨ ਨਾਲ ਉਸ ਗਨਕਾ ਪਾਪਣ ਦਾ ਵੀ ਭਲਾ ਹੋ ਗਿਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਨੌਵੇਂ ਪਾਤਸ਼ਾਹ ਬਚਨ ਕਰ ਰਹੇ ਨੇ, ਉਹਦੀ ਸ਼ਰਨ ਅਖਤਿਆਰ ਕਰ ਲੈ। ਜਹ ਸਿਮਰਤ ਗਨਕਾ ਸੀ ਉਧਰੀ, ਗਨਕਾ ਦਾ ਉਧਾਰ ਹੋ ਗਿਆ, ਤਾਂ ਕੋ ਜਸ ਉਰਧਾਰੋ ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਪੰਜ ਸਾਲ ਦੀ ਅਵਸਥਾ ਸੀ ਸਿਰਫ ਉਮਰ ਧਰੂ ਬਾਲਕ ਦੀ, ਪੰਜ ਸਾਲ ਦੀ ਸਿਰਫ, ਤੇ ਉਹ ਬੱਚੇ ਨੇ ਅਟਲ ਪਦਵੀ ਪ੍ਰਾਪਤ ਕੀਤੀ। ਅੱਜ ਧਰੂ ਦਾ ਨਾਮ ਚਮਕਦਾ ਹੈ, ਧਰੂ ਤਾਰਾ ਕਰਕੇ ਪ੍ਰਸਿੱਧ ਹੋ ਗਿਆ। ਕਹਿੰਦੇ ਉਹਨੂੰ ਅਟਲ ਪਦਵੀ ਦੀ ਪ੍ਰਾਪਤੀ ਹੋਈ ਪ੍ਰਭੂ ਦੀ ਸ਼ਰਨ ਅਖਤਿਆਰ ਕਰਨ ਦੇ ਨਾਲ। ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ, ਤੇਰੇ ਦੁੱਖਾਂ ਨੂੰ ਹਰਨ ਵਾਲਾ, ਤੇਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਪਰਮੇਸ਼ਰ ਦਾ ਨਾਮ। ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਉਹ ਜਿਹੜਾ ਸਾਰੇ ਦੁੱਖਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ, ਤੇ ਤੂੰ ਉਹਨੂੰ ਕਿਉਂ ਵਿਸਾਰਿਆ? ਤੂੰ ਉਹਨੂੰ ਕਿਉਂ ਭੁੱਲ ਗਿਆ? ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹਾ ਤੇ ਛੂਟਾ। ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਤੰਦੂਏ ਨੇ ਫੜ ਲਿਆ ਹਾਥੀ ਨੂੰ ਤੇ ਉਹ ਜਿਉਂ ਜਿਉਂ ਜਕੜਿਆ ਹੋਇਆ, ਤੰਦੂਆ ਬੜਾ ਵੱਡਾ, ਹਾਥੀ ਵਿੱਚ ਇਸ਼ਨਾਨ ਕਰਨ ਵਾਸਤੇ ਵੜਿਆ। ਉਹ ਕਹਿੰਦੇ ਉਹ ਗਜ ਹਾਥੀ ਜਦੋਂ ਉਹਦੇ ਵਿੱਚ ਵੜਿਆ ਤੇ ਐਸਾ ਉਹਨੇ ਆਪਣੀਆਂ ਲੱਤਾਂ ਦੇ ਵਿੱਚ ਜਕੜਿਆ, ਥੱਲੇ ਨੂੰ ਖਿੱਚਦਾ ਜਾ ਰਿਹਾ, ਹਾਥੀ ਡੁੱਬ ਰਿਹਾ। ਕਹਿੰਦੇ ਇੱਕ ਹਾਥੀ ਨੇ ਪਰਮੇਸ਼ਰ ਨੂੰ ਯਾਦ ਕੀਤਾ ਤੇ ਪਰਮੇਸ਼ਰ ਨੇ, ਭਗਵਾਨ ਨੇ ਆਪਣਾ ਸੁਰਦਰਸ਼ਨ ਚੱਕਰ ਭੇਜ ਕੇ ਤੇ ਉਹਦੇ ਨਾਲ ਉਹ ਤੰਦੂਏ ਦੀਆਂ ਲੱਤਾਂ ਕੱਢ ਦਿੱਤੀਆਂ। ਕਹਿੰਦੇ ਜਦੋਂ ਉਹਦਾ ਰੱਖਿਅਕ ਬਣ ਸਕਦਾ ਇੱਕ ਹਾਥੀ ਦਾ, ਇੱਕ ਜਾਨਵਰ ਯਾਦ ਕਰਦਾ ਤੇ ਉਹਦੀ ਰੱਖਿਆ ਕਰ ਸਕਦਾ, ਤੇਰੀ ਨੀ ਕਰੂ? ਆਖੋ ਸਤਨਾ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਜਦੋਂ ਇੱਕ ਹਾਥੀ ਉਹਦੀ ਸ਼ਰਨ ਵਿੱਚ ਆ ਗਿਆ ਤੇ ਉਹ ਬਚ ਗਿਆ, ਉਹਦੀ ਪਕੜ ਤੋਂ ਨਿਕਲ ਗਿਆ, ਤੇ ਤੇਰੇ ਤੇ ਨੀ ਕਿਰਪਾ ਹੋਏਗੀ? ਫਿਰ ਲਾਸਟ ਨੌਵੇਂ ਪਾਤਸ਼ਾਹ ਕਹਿੰਦੇ ਆ ਜਾ ਮਲ ਪਾਪੀ ਜਗ ਜਾਨਾ ਨਿਮਖ ਮਾਹੇ ਨਿਸਤਾ ਦਾ। ਅਜਾ ਮਲ ਨੂੰ ਸਾਰੀ ਦੁਨੀਆ ਜਾਣਦੀ ਸੀ, ਬੜਾ ਤਕੜਾ ਪਾਪੀ ਆ, ਬੜੇ ਉਹਨੇ ਮਾੜੇ ਕੰਮ ਕੀਤੇ ਤੇ ਕਹਿੰਦੇ ਉਹਦਾ ਵੀ ਭਲਾ ਕਰ ਦਿੱਤਾ। ਕਰਮ ਕੀਤੇ ਅਜਾ ਮਲ ਨੇ ਮਾੜੇ ਤੇ ਮਹਾਂਪੁਰਖਾਂ ਨੇ ਵੇਖਿਆ ਕਹਿੰਦੇ ਓਏ ਜੀਵਨ ਇਹਦਾ ਸਾਰਾ ਮਾੜਾ ਪਰ ਇਹਦਾ ਭਲਾ ਹੋਣਾ ਚਾਹੀਦਾ। ਬੱਚੇ ਦਾ ਜਨਮ ਹੋਇਆ ਤੇ ਬੱਚੇ ਦਾ ਨਾਮ ਨਾਰਾਇਣ ਰੱਖ ਦਿੱਤਾ। ਅਜਾ ਮਲ ਦੇ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ ਤੇ ਜਦੋਂ ਅਜਾ ਮਲ ਲੱਗਿਆ ਮਰਨ ਤੇ ਨਾਰਾਇਣ ਨਾਰਾਇਣ ਕਰਦੇ ਦੀ ਜਾਨ ਨਿਕਲ ਗਈ ਤੇ ਸਾਧ ਸੰਗਤ ਜੀ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵਧ ਤਲੋਚਨ ਤੇ ਨਰ ਮੁਕਤਾ ਪੈਤੰਬਰ ਵਾਹ ਕਹਿ ਹਿਰਦੈ ਵਸੈ। ਸਾਧ ਸੰਗਤ ਜਦੋਂ ਨਾਰਾਇਣ ਨਾਰਾਇਣ ਕਰਦਾ ਅਜਾ ਮਲ ਮਰਿਆ, ਭਾਵੇਂ ਕਰਮ ਉਹਦੇ ਮਾੜੇ ਸੀ ਪਰ ਕਹਿੰਦੇ ਅਜਾ ਮਲ ਦਾ ਵੀ ਭਲਾ ਹੋ ਗਿਆ। ਅਜਾ ਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਹੈ ਪਾੜਾ। ਉਹ ਕਹਿੰਦੇ ਜਦੋਂ ਅਜਾ ਮਲ ਦਾ ਭਲਾ ਹੋ ਸਕਦਾ, ਗਨਕਾ ਦਾ ਭਲਾ ਹੋ ਸਕਦਾ, ਤੇਰਾ ਵੀ ਹੋਏਗਾ। ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ।
ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ,
ਸਾਰੇ ਅਰਦਾਸ ਕਰਾਂਗੇ ਤੇ ਕਿਰਪਾ ਹੋਏਗੀ।
ਵੱਡੇ ਵੱਡੇ ਪਾਪੀ ਤਾਰਸੇ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ
ਪੱਥਰ ਬਣ ਚੁੱਕੇ ਸਨ। ਪੱਥਰ ਦਿਲ ਇਨਸਾਨ ਤਾਰੇ ਨੇ ਤੁਸੀਂ, ਕਿਰਪਾ ਕਰੋ ਸਾਡੇ ਤੇ ਵੀ।
ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ, ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਆ
ਗਲਤੀਆਂ ਦਾ ਪੁਤਲਾ ਹੈ। ਅਸੀਂ ਪੈਰ ਪੈਰ ਤੇ ਗਲਤੀਆਂ ਕਰਨੇ ਆ, ਪੈਰ ਪੈਰ ਤੇ ਭੁੱਲਾਂ ਕਰਨੇ ਆ। ਉਹ ਕੋਈ ਵਿਰਲਾ ਹੋਏਗਾ ਜਿਹੜਾ ਜਿਹੋ ਜਿਹਾ ਜੰਮੇ ਤੇ ਉਵੇਂ ਦੀ ਸਾਰੀ ਜ਼ਿੰਦਗੀ ਲੰਘਾ ਦੇਵੇ। ਕਿਉਂਕਿ ਜਦੋਂ ਅਸੀਂ ਜੰਮੇ ਸਾਂ ਨਾ ਪਿਆਰਿਓ, ਅਸੀਂ ਸਾਰੇ ਹੀ ਸਾਧੂ ਸਾਂ। ਜਿੱਦਣ ਅਸੀਂ ਜੰਮੇ ਸਾਂ ਅਸੀਂ ਸਾਰੇ ਹੀ ਸੰਤ ਸਾਂ। ਜਿੱਦਣ ਅਸੀਂ ਜੰਮੇ ਸਾਂ ਨਾ ਪਿਆਰਿਓ, ਉਦਣ ਅਸੀਂ ਸਾਰੇ ਹੀ ਬ੍ਰਹਮ ਗਿਆਨੀ ਸਾਂ। ਪਰ ਗੱਲ ਕੀ ਹੋਈ, ਜਿਉਂ ਜਿਉਂ ਵੱਡਾ ਹੁੰਦਾ ਗਿਆ, ਬਸ ਫਿਰ ਵਿਸ਼ੇ ਵਕਾਰਾਂ ਨੇ ਘੇਰ ਲਿਆ। ਜਿਹੋ ਜੀ ਸੰਗਤ ਮਿਲ ਗਈ ਬੱਚੇ ਨੂੰ, ਉਹੋ ਜੀ ਰੰਗਤ ਚੜ ਗਈ। ਕਬੀਰ ਜੀ ਕਹਿੰਦੇ ਨੇ, ਕਬੀਰ ਜੈਸੀ ਉਪਜੀ ਪੇੜ ਤੇ, ਜਿਉਂ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬਹੁਪੁਰਾ, ਪੁਜੈ ਨਾ ਰਤਨ ਕਰੋੜ। ਕਬੀਰ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਜਿਵੇਂ ਇੱਕ ਸ਼ਾਹ ਰੱਗ ਫੁੱਟਦੀ ਹੈ ਨਾ ਟਾਹਣੀ ਦਰਖਤ ਦੇ ਵਿੱਚੋਂ, ਕਦੇ ਵੇਖਿਆ ਜਦੋਂ ਦਰਖਤ ਵਿੱਚੋਂ ਟਾਹਣੀ ਪੈਦਾ ਹੁੰਦੀ ਹੈ ਤੇ ਬਿਲਕੁਲ ਸਿੱਧੀ ਹੁੰਦੀ ਹੈ। ਜਦੋਂ ਦਰਖਤ ਦੇ ਵਿੱਚੋਂ ਇੱਕ ਟਾਹਣੀ ਫੁੱਟਦੀ ਹੈ ਨਾ, ਉਦੋਂ ਬਿਲਕੁਲ ਸਿੱਧੀ ਪੈਦਾ ਹੁੰਦੀ ਆ। ਜੇ ਕਿਤੇ ਓਦਾਂ ਹੀ ਵੱਧਦੀ ਜਾਏ, ਵੱਧਦੀ ਜਾਏ, ਵੱਧਦੀ ਜਾਏ, ਇੱਕ ਦਿਨ ਬੜਾ ਵੱਡਾ ਤੇ ਬੜਾ ਸੁੰਦਰ ਟਾਣ ਬਣ ਜਾਂਦੀ ਆ। ਤੇ ਮਿਸਤਰੀ ਲੋਕ ਇਹ ਕਹਿੰਦੇ ਨੇ ਕਿ ਇਹ ਟਾਹਣੀ ਬੜੀ ਵਧੀਆ, ਇਹ ਟਾਣ ਬੜਾ ਵਧੀਆ, ਇਹ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗਾ, ਚਾਹੇ ਦਰਵਾਜ਼ਿਆਂ ਕਰਕੇ ਬਣ ਜੇ, ਚਾਹੇ ਇਹਦੇ ਕੋਈ ਟੇਬਲ ਬਣ ਜਾਣ, ਚਾਹੇ ਕੁਰਸੀਆਂ ਬਣ ਜਾਣ, ਇਹ ਸਿੱਧੀ ਹੈ, ਇਹ ਕੰਮ ਆਏਗੀ। ਲੱਕੜ ਸਿੱਧੀ ਹੋਣ ਕਰਕੇ ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਸਕਦੀ ਹੈ, ਪਰ ਧਿਆਨ ਦਿਓ ਸਾਰੀਆਂ ਲੱਕੜਾਂ ਸਿੱਧੀਆਂ ਨਹੀਂ ਜਾਂਦੀਆਂ, ਸਾਰੀਆਂ ਨਹੀਂ। ਪੈਦਾ ਤੇ ਸਭ ਟਾਹਣੀਆਂ ਸਿੱਧੀਆਂ ਹੁੰਦੀਆਂ ਨੇ, ਪਰ ਸਿੱਧੀਆਂ ਵੱਧਦੀਆਂ ਨਹੀਂ, ਵਿੰਗ ਵਾਲ ਪਈ ਜਾਣਗੇ। ਜਿੰਨੇ ਵਿੰਗ ਜ਼ਿਆਦਾ ਓਨੀ ਕੀਮਤ ਘੱਟ, ਜਿੰਨੇ ਵਲ ਜ਼ਿਆਦਾ ਪੈ ਜਾਣਗੇ ਨਾ ਓਨੀ ਲੱਕੜੀ ਦੀ ਕੀਮਤ ਘੱਟ ਜਾਂਦੀ ਆ। ਸਾਧ ਸੰਗਤ ਜੀ ਜਿੰਨੇ ਵਿੰਗ ਜ਼ਿਆਦਾ ਹੋਣਗੇ ਤੇ ਫਿਰ ਕਹਿੰਦੇ ਆ ਓਏ ਇਹ ਕਿਸੇ ਦੇ ਘਰ ਦਾ ਫਰਨੀਚਰ ਸ਼ਿੰਗਾਰ, ਇਹਨੇ ਕੀ ਬਣਨਾ ਹੈ, ਇਹ ਲੱਕੜੀ ਤੇ ਬਾਲਣ ਦੇ ਹੀ ਕੰਮ ਆਊਗਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਜਿੱਦਣ ਜੰਮੇ ਅਸੀਂ ਸਿੱਧੇ ਸਾਂ, ਜਿਹੜਾ ਸਿੱਧਾ ਉਹੀ ਸਾਧੂ, ਜਿਹੜਾ ਸਿੱਧਾ ਉਹੀ ਸੰਤ, ਜਿਹੜਾ ਸਿੱਧਾ ਉਹੀ ਗੁਰਮੁਖ, ਜਿਹੜਾ ਸਿੱਧਾ ਉਹੀ ਗੁਰਸਿੱਖ। ਤੇ ਜਿੱਦਣ ਅਸੀਂ ਜੰਮੇ ਸਾਂ ਉਦਣ ਤੇ ਸਾਨੂੰ ਕੋਈ ਐਬ ਸੀ, ਸਾਨੂੰ ਕੋਈ ਨਸ਼ਾ ਸੀ। ਜਿੱਦਣ ਅਸੀਂ ਜਨਮ ਲਿਆ ਸੀ ਉਦਣ ਕੋਈ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਕਿਸੇ ਚੀਜ਼ ਦਾ ਅਸਰ ਹੀ ਨਹੀਂ ਸੀ। ਜੰਮੇ ਤੇ ਸਾਰੇ ਹੀ ਸੰਤ ਸਾਂ। ਜਿਉਂ ਜਿਉਂ ਵੱਧਦੇ ਗਏ, ਵੱਡੇ ਹੁੰਦੇ ਗਏ, ਵਿੰਗ ਵਲ ਪੈਂਦੇ ਗਏ, ਪੈਂਦੇ ਗਏ, ਇੰਨੇ ਵਿੰਗ ਸਾਡੇ ਚ ਪੈ ਗਏ ਨੇ। ਅੱਜ ਬਾਜਾਂ ਵਾਲੇ ਵੇਖਣਗੇ ਵੀ ਲਿਆ ਤੈਨੂੰ ਪੰਥ ਦਾ ਸ਼ਿੰਗਾਰ ਬਣਾਈਏ, ਜਦੋਂ ਉਹਨਾਂ ਨੇ ਵੇਖਣਾ ਵੀ ਵਿੰਗ ਹੀ ਫੜੇ ਨੇ, ਕਹਿਣਗੇ ਭਾਈ ਇਹ ਤੇ ਬਾਲਣ ਦੇ ਕੰਮ ਵੀ ਨਹੀਂ ਆਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਤੇ ਬਾਲਣ ਦੇ ਕੰਮ ਵੀ ਨਹੀਂ ਆਉਣਾ ਪਿਆਰਿਓ। ਆ ਸਰੀਰ ਸਾਡਾ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰ। ਕਹਿੰਦੇ ਜੇ ਬੰਦਾ ਮਰ ਜਾਂਦਾ ਕਿਸੇ ਕੰਮ ਨਹੀਂ ਆਉਂਦਾ, ਬੰਦਾ ਮਰ ਜਾਂਦਾ ਉਹ ਕਿਸੇ ਕੰਮ ਨਹੀਂ ਆਉਂਦਾ, ਕਹਿੰਦੇ ਪਸ਼ੂ ਮਰ ਜੇ ਤੇ ਦਸ ਕਾਜ ਸਵਾਰਦਾ। ਪਸ਼ੂਆਂ ਦੇ ਹੱਡ ਵੀ ਵਿਕਦੇ ਨੇ ਤੇ ਪਸ਼ੂਆਂ ਦਾ ਚੰਮ ਵੀ ਵਿਕ ਜਾਂਦਾ, ਇਹਦਾ ਤੇ ਚੰਮ ਵੀ ਕਿਸੇ ਕੰਮ ਨਹੀਂ ਆਉਂਦਾ, ਹੱਡ ਵੀ ਕਿਸੇ ਕੰਮ ਨਹੀਂ ਆਉਂਦਾ। ਤੇ ਸਾਧ ਸੰਗਤ ਜਿੱਦਾਂ ਜਨਮ ਲਿਆ ਸੀ ਉਵੇਂ ਜਿਵੇਂ ਸਿੱਧੇ ਵੱਧਦੇ ਜਾਂਦੇ ਵੱਧਦੇ ਜਾਂਦੇ ਚੱਲਦੇ ਜਾਂਦੇ ਨਾ ਸੀ, ਤੇ ਅਸੀਂ ਵੀ ਇੱਕ ਦਿਨ ਬਾਜਾਂ ਵਾਲੇ ਦੇ ਘਰ ਦਾ ਸ਼ਿੰਗਾਰ ਬਣ ਜਾਂਦੇ, ਅਸੀਂ ਵੀ ਪੰਥ ਦਾ ਸ਼ਿੰਗਾਰ ਬਣ ਜਾਂਦੇ। ਜਿਨ੍ਹਾਂ ਦੀ ਗੱਲ ਆਪ ਜੀ ਮੇਰੇ ਤੋਂ ਪਹਿਲਾਂ ਸੁਣ ਰਹੇ ਸੀ, ਭਾਈ ਸਾਹਿਬ ਸੁਣਾ ਰਹੇ ਸੀ ਪਿਆਰਿਓ, ਭਾਈ ਤਾਰੂ ਸਿੰਘ ਤੇ ਖੋਪਰੀ ਲਾ ਦਿੱਤੀ ਗਈ, ਖੋਪਰੀ ਲਾ ਦਿੱਤੀ ਗਈ ਤੇ ਭਾਈ ਤਾਰੂ ਸਿੰਘ ਸਿੱਧੇ ਹੀ ਆਪਣੀ ਜ਼ਿੰਦਗੀ ਲੰਘਾ ਗਿਆ, ਵਿੰਗ ਵਾਲ ਨਹੀਂ ਪਏ ਤੇ ਉਹ ਸਾਡੇ ਪੰਥ ਦਾ ਸ਼ਿੰਗਾਰ ਬਣ ਗਿਆ। ਅਸੀਂ ਰੋਜ਼ ਯਾਦ ਕਰਨੇ ਆ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ, ਹਰ ਸਿੱਖ ਯਾਦ ਕਰਦਾ ਨਾ, ਹਰ ਪਿੰਡ ਵਿੱਚ ਭਾਈ ਤਾਰੂ ਸਿੰਘ ਨੂੰ ਯਾਦ ਕੀਤਾ ਜਾਂਦਾ, ਹਰ ਸ਼ਹਿਰ ਵਿੱਚ ਯਾਦ ਕੀਤਾ ਜਾਂਦਾ, ਅਮਰੀਕਾ ਕੈਨੇਡਾ ਹਰ ਜਗ੍ਹਾ ਦੇ ਉੱਤੇ ਭਾਈ ਤਾਰੂ ਸਿੰਘ ਨੂੰ ਅੱਜ ਯਾਦ ਕੀਤਾ ਜਾਂਦਾ। ਕਿਉਂ? ਕਿਉਂਕਿ ਉਹ ਸਿੱਧੇ ਹੀ ਉਹਨੇ ਜ਼ਿੰਦਗੀ ਲੰਘਾਤੀ ਸਾਰੀ, ਵਿੰਗ ਵੱਲ ਨਹੀਂ ਨਾ ਪਏ ਵਿਸ਼ਿਆਂ ਵਿਕਾਰਾਂ ਦੇ, ਐਡੀ ਵੱਡੀ ਕੁਰਬਾਨੀ। ਤੇ ਫਿਰ ਉਹ ਜ਼ਕਰੀਆ ਖਾਨ ਕਹਿੰਦੇ, ਗੱਲ ਸੁਣੋ ਜ਼ਕਰੀਆ, ਤੂੰ ਜਿਹੜਾ ਕਰਮ ਕਰਨਾ ਸੀ ਕਰ ਲਿਆ, ਪਰ ਯਾਦ ਰੱਖੀ ਮੈਂ ਤੈਨੂੰ ਕੁਝ ਕਹਿਣਾ ਨਹੀਂ, ਪਰ ਤੇਰੇ ਕਰਮ ਨੇ ਹੀ ਤੈਨੂੰ ਮਾਫ਼ ਨਹੀਂ ਕਰਨਾ। ਫਿਰ ਉਹੀ ਜ਼ਕਰੀਆ ਸੀ, ਤੇ ਆਪ ਜੀ ਮੇਰੇ ਤੋਂ ਪਹਿਲਾਂ ਸੁਣ ਹੀ ਰਹੇ ਸੀ, ਐਸਾ ਰੋਗ ਲੱਗਿਆ, ਡਾਕਟਰ ਕਹਿੰਦੇ ਭਾਈ ਇਹ ਨਹੀਂ ਬਚਦਾ, ਹੁਣ ਤੜਫੇ ਜਾਨ ਨਿਕਲੇ, ਕਿਵੇਂ ਕਰੀਏ, ਪੰਥ ਤੋਂ ਮੰਗੋ ਮਾਫੀ, ਭੁੱਲ ਕੀਤੀ ਆ। ਤੇ ਪੰਥ ਨੇ ਫੈਸਲਾ ਕੀਤਾ, ਭਾਈ ਤਾਰੂ ਸਿੰਘ ਦੀ ਜੁੱਤੀ ਲਾ ਕੇ ਦੇ ਸਿਰ ਚ ਮਾਰੋ, ਜਿਉਂ ਜਿਉਂ ਜੁੱਤੀਆਂ ਪੈਣਗੀਆਂ ਨਾ ਉਵੇਂ ਉਵੇਂ ਦਾ ਰੋਗ ਠੀਕ ਹੋਊਗਾ। ਬਸ ਫਿਰ ਏਦਾਂ ਹੀ ਕੀਤਾ, ਲਾ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ ਚ ਮਾਰਦੇ ਨੇ, ਜਿਉਂ ਜਿਉਂ ਸਿਰ ਚ ਜੁੱਤੀ ਮਾਰਨ ਤੇ ਉਹਨੂੰ ਆਰਾਮ ਆਵੇ, ਹੋਰ ਜ਼ੋਰ ਦੀ ਮਾਰੋ, ਹੋਰ ਜ਼ੋਰ ਦੀ ਜੁੱਤੀ ਮਾਰਿਆ ਕਰ। ਬਸ ਫਿਰ ਜੁੱਤੀਆਂ ਖਾਂਦਾ ਹੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦੇ ਦੀ ਜ਼ਕਰੀਆ ਖਾਨ ਦੀ ਜਾਨ ਨਿਕਲੀ, ਤੇ ਭਾਈ ਤਾਰੂ ਸਿੰਘ ਨੇ ਆਖਿਆ ਸੀ ਮੈਂ ਸੱਚਖੰਡ ਤੇ ਜਾਣਾ। ਕਮਾਲ ਦੀ ਗੱਲ ਹੈ, ਖੋਪਰੀ ਲਾ ਦਿੱਤੀ ਜਾਏ ਤੇ ਗੁਰੂ ਦਾ ਸਿੰਘ ਨਾ ਫਿਰ ਵੀ ਸਾਧ ਸੰਤ 22 ਦਿਨ ਜਿਉਂਦਾ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
22 ਦਿਨ, ਇਹ ਕੋਈ ਛੋਟੀ ਜੀ ਗੱਲ ਨਹੀਂ, 22 ਦਿਨ ਭਾਈ ਤਾਰੂ ਸਿੰਘ ਉਹਦੀ ਖੋਪਰੀ ਲਾ ਦੇਣ ਤੋਂ ਬਾਅਦ ਵੀ ਜਿਉਂਦਾ ਰਿਹਾ। ਤੇ ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਦੀ ਕਿੱਡੀ ਕੁ ਵੱਡੀ ਕੁਰਬਾਨੀ ਹੋਣੀ ਹੈ। ਉਹ ਆ ਕੇ ਇੱਕ ਸਿੰਘ ਕਹਿੰਦਾ ਦੁੱਧ ਪਿਆਉਣ ਆਉਂਦਾ ਤੇ ਆਂਦਾ ਭਾਈ ਸਾਹਿਬ ਸਰੀਰ ਦਾ ਪਰਿਤਿਆਗ ਕਰ ਦਿਓ, ਮੈਥੋਂ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਜਾਣਾ ਹੈ, ਅਸੀਂ ਜਾਣਾ ਹੈ, ਅਸੀਂ ਤੇ ਸੱਚਖੰਡ ਜਾਣਾ, ਪਰ ਰਾਹ ਚ ਪੈਂਦੇ ਨੇ ਨਰਕ, ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ, ਨਰਕਾਂ ਚ ਸਿੱਟ ਕੇ ਫੇਰ ਗਾਂ ਲੰਘਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਪਹੁੰਚ ਗੁਰੂ ਦੇ ਪਿਆਰਿਆਂ ਦੀ। ਅਸੀਂ ਕਹਿੰਦੇ ਹਾਂ ਨਾ ਵੀ ਆ ਫਲਾਣਿਆ, ਚੱਲ ਬੇਟਾ ਤੈਨੂੰ ਨਾਲ ਲੈ ਚੱਲਦਾ, ਤੈਨੂੰ ਮੈਂ ਉੱਥੇ ਛੱਡ ਜੂ, ਮੈਂ ਗਾਂ ਲੰਘ ਜੂ, ਮੈਂ ਫਲਾਣੀ ਰਿਸ਼ਤੇਦਾਰੀ ਚ ਚੱਲਿਆ ਤੈਨੂੰ ਛੱਡ ਜੂ। ਕਿੱਡੀ ਪਾਵਰ ਦੇ ਮਾਲਕ ਨੇ, ਕਹਿੰਦੇ ਜਕਰੀਏ ਨੂੰ ਨਰਕਾਂ ਚ ਛੱਡ ਕੇ ਕਹਿੰਦੇ ਫਿਰ ਗਾਂ ਲੰਘੂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਾਣਾ ਤੇ ਹੈ ਹੀ ਆ, ਤੇ ਹੋਇਆ ਵੀ ਏਦਾਂ, ਭਾਈ ਤਾਰੂ ਸਿੰਘ ਜਕਰੀਏ ਨੂੰ ਆਪਣੇ ਅੱਗੇ ਲਾ ਕੇ ਲਗਾਏ ਅੱਗੇ। ਤੇ ਸਾਧ ਸੰਗਤ ਜੀ, ਮੇਰੇ ਕਹਿਣ ਦਾ ਭਾਵ ਇਹ ਆ, ਇਹੋ ਜਿਹੇ ਗੁਰਮੁਖ ਭਾਈ ਮਨੀ ਸਿੰਘ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਉਹ ਸਾਡੇ ਪੰਥ ਦੇ ਸ਼ਿੰਗਾਰ ਬਣੇ, ਪੰਥ ਦਾ ਸ਼ਿੰਗਾਰ। ਤੇ ਆਪੋ ਆਪਣੇ ਮਨਾਂ ਚ ਝਾਤੀ ਮਾਰੀਏ, ਅਸੀਂ ਵੀ ਕੁਛ ਕੀਤਾ, ਅਸੀਂ ਵੀ ਕੁਛ, ਤੇ ਕੌਮ ਵਾਸਤੇ ਇਹ ਵੀ ਇੱਕ ਪੰਥ ਦਾ, ਇਹ ਵੀ ਦੇਣ ਹੀ ਹੈ ਇੱਕ, ਖੰਡੇ ਪੜ ਦਾ ਅੰਮ੍ਰਿਤ ਛਕ ਲੈਣਾ, ਸਿੰਘ ਸਜਣਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਾਰਦੇ ਲੜ ਲੱਗਣਾ, ਗੁਰੂ ਘਰ ਵਿੱਚ ਜਨਮ ਹੋ ਜਾਣਾ, ਬਾਜਾਂ ਵਾਲ ਦੇ ਪੁੱਤਰ ਕਹਾਉਣਾ, ਇਹ ਵੀ ਇੱਕ ਦੇਣ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਇਹੀ ਇੰਨਾ ਹੀ ਬਣਾ ਲਈਏ ਜੀਵਨ ਆਪਣਾ, ਤੇ ਆਓ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਬੇਨਤੀ ਆ ਕਿ ਪੰਡਾਲ ਦੇ ਪਿਛਲੇ ਪਾਸਿਓਂ ਕੁਝ ਸੇਵਾਦਾਰਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ, ਪੰਜ ਚਾਰ ਜਣੇ ਪ੍ਰਬੰਧਕ ਜਨ ਜਿਹੜੇ ਨੇ ਇੱਥੋਂ ਦੇ ਪ੍ਰਬੰਧਕ, ਉਹ ਕੰਟਰੋਲ ਕਰੋ ਜਰਾ, ਬਾਕੀ ਰਸਤਾ ਵੀ ਜਿਹੜਾ ਪਹਿਰੇਦਾਰ ਧਿਆਨ ਦਿਓ, ਜਿਹੜਾ ਰਸਤਾ ਆ ਰਿਹਾ ਨਾ ਇਹ ਰਸਤਾ ਜਿਹੜਾ ਅੱਧ ਵਿਚਾਲੇ ਬੰਦ ਕਰ ਦਿਓ, ਪਿੱਛੇ ਹੀ ਬਿਠਾ ਦਿਆ ਕਰੋ, ਜਿਹੜੀ ਸੰਗਤ ਲੇਟ ਆਏਗੀ ਆਪਾਂ ਉਹਨਾਂ ਨੂੰ ਬਾਅਦ ਚ ਮੱਥਾ ਟਿਕਾ ਦਿਆਂਗੇ, ਧਿਆਨ ਦਿਓ। ਇਹ ਬੇਨਤੀ ਮੈਂ ਤਾਂ ਕੀਤੀ ਹੈ, ਕਈ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਮੱਥਾ ਹੀ ਨਹੀਂ ਟੇਕਣ ਦਿੱਤਾ ਮਹਾਰਾਜ ਨੂੰ, ਕਿਉਂਕਿ ਲੇਟ ਆਉਣ ਕਰਕੇ ਨਮਸਕਾਰ ਤੇ ਕਰਾਵਾਂਗੇ, ਐਸੀ ਗੱਲ ਨਹੀਂ ਕੋਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨ ਤੇ ਕਰਾਉਣ ਵਾਸਤੇ ਤੁਹਾਡੇ ਚਰਨਾਂ ਚ ਆਈਦਾ, ਹਾਜ਼ਰੀ ਭਰੀ ਦੀ ਆ, ਸਦਾ ਹੀ ਦਾਸ ਤੋਂ ਸੁਣ ਦਿਓ ਵੀ ਜੇ ਮਹਾਰਾਜ ਦਾ ਸਤਿਕਾਰ ਹੀ ਨਾ ਕੀਤਾ ਤੇ ਸਾਡਾ ਸਤਿਕਾਰ ਨਹੀਂ ਹੋਣਾ। ਇਹ ਬੇਨਤੀ ਆ ਕਿ ਇਹ ਰਾਹ ਬੰਦ ਤਾਂ ਕਰਨਾ ਆਪਾਂ, ਇਕਾਗਰਤਾ ਬਣ ਜਾਏ। ਕਈਆਂ ਦਾ ਧਿਆਨ ਹੁੰਦਾ ਨਾ ਆਲੇ ਦੁਆਲੇ ਵੇਖਣ ਦਾ ਸੁਭਾਅ ਹੁੰਦਾ ਕਈਆਂ ਨੂੰ, ਉਹ ਫਿਰ ਆਲੇ ਦੁਆਲੇ ਵੇਖਦੇ ਨੇ ਆਹ ਕਿਹੜਾ ਆ ਗਿਆ, ਆਹ ਕੌਣ ਹੈ, ਇਹ ਕਿਹੜੇ ਪਿੰਡ ਦਾ, ਸੁਰਤੀ ਜਿਹੜੀ ਉਧਰ ਤੁਰੀ ਫਿਰਦੀ, ਵੀ ਸੰਗਤ ਤੋਂ ਟਿਕ ਕੇ ਬਹਿ ਜਾਏਗੀ ਨਾ ਸਾਰੇ, ਫਿਰ ਆਨੰਦ ਬਣ ਜਾਏਗਾ ਪੂਰਾ। ਤੇ ਮੇਰੀ ਬੇਨਤੀ ਪ੍ਰਬੰਧਕਾਂ ਦੇ ਚਰਨਾਂ ਚ ਹੈ ਵੀ ਰਸਤਾ ਬੰਦ ਕਰ ਦਿਓ ਤੇ ਬਾਹਰ ਦੀ ਬਾਹਰ ਹੀ ਸੰਗਤ ਨੂੰ ਉੱਥੇ ਹੀ ਬਿਠਾਈ ਚੱਲੋ, ਆਪਾਂ ਬਾਅਦ ਚ ਮੱਥਾ ਟਿਕਾਵਾਂ, ਸਾਰਿਆਂ ਨੂੰ ਟਿਕਾ ਦਿਆਂਗੇ ਤੇ ਕਿਸੇ ਨੂੰ ਸਭ ਨੂੰ ਦੱਸੀ ਜਾਇਓ ਭਾਈ ਬਾਅਦ ਚ ਬੈਠਣਾ। ਬਾਕੀ ਬੀਬੀਆਂ ਭੈਣਾਂ ਨੂੰ ਵੀ ਬੇਨਤੀ, ਜਿੱਥੇ ਜਿੱਥੇ ਬੈਠੇ ਹੋ ਏਦਾਂ ਹੀ ਬੈਠੇ ਰਹੋ, ਕੋਈ ਅੱਗੇ ਆ ਕੇ ਭੱਜ ਭੱਜ ਕੇ ਅੱਗੇ ਨਾ ਆਵੇ, ਜਿੱਥੇ ਬੈਠੇ ਹੋ ਪਿਆਰ ਨਾਲ ਬੈਠੇ ਰਹਿਣਾ, ਧਿਆਨ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਸ਼ਹੀਦੀ ਪੁਰਬ ਸੰਗਤਾਂ ਥਾਂ ਥਾਂ ਤੇ ਮਨਾ ਰਹੀਆਂ ਹਨ, ਤੇ ਮਨਾਉਣਾ ਵੀ ਸਾਨੂੰ ਚਾਹੀਦਾ। ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਜਿਹੜੀ ਮੱਝ ਗਾਂ ਦਾ ਦੁੱਧ ਪੀਂਦੇ ਹੋਈਏ ਨਾ, ਉਹਨੂੰ ਪੱਠੇ ਪਾਉਣ ਦਾ ਸਾਡਾ ਫਰਜ਼ ਹੈ। जेडे महापुरखां दी बाणी असी पढ़ने आ विचारने आ गुरु गुरु महापुरखां दी ते उन्हां दा उन्हां दीयां यादां मनाउणियां शहीदी पुरब मनाउणे जन्म दिहाड़े मनाउणे ये भी साडा फर्ज है ये साडा फर्ज है। सो असी धन गुरु अर्जन देव महाराज सच्चे पातशाह दा अज साडी सारी सिख कौम शहीदी दिहाड़ा मना रही है। कईयां ने अज मनाया कईयां ने कल नू मनाउणा कईयां ने कल मनाया कई कुछ दिन ठहर के मनाउणगे। चलो जी गल ते मनाउण तक आ भावे कोई मनावे अज मनावे कल मनावे असी वेखना ये आ वी गुरु अर्जन देव महाराज सच्चे पातशाह अपनी शहीदी प्राप्त कर गए ते वेखना असी ये आ वी असी उहना दी शहीदी तों सिख्या की लई। ये नहीं कि असी छबील लाती ते असी शहीदी पुरब मना लिया शहीदीपुर मना लिया असी खंडपाठ साहब कराता ते असी शहीदीपुर मना लिया असी दवान लवाता ते असी शहीदीपुर मना लिया असी लंगर ला लिया ते असी शहीदीपुर मना लिया। शहीदीपुर मनाउणा की आ जो गुरु अर्जन देव महाराज सच्चे पातशाह सानू उपदेश दे के गए ने ओ उपदेश अपने हिरदे विच ग्रहण करिए। ते शहीदी होई क्यों सी जहांगीर बादशाह दा एक दीवान सी जिदा नाम सी चंदू। पहरेदारा ने अगर किसे नू मत्था टकाउणा है वह भी इशारे नाल जे किसे नू बिठाउणा है वह भी इशारे नाल जे किसे नू चुप कराउणा है ते इशारे नाल खुद नहीं बोलना सारे ही बैठ के आनंद माणो। जरा ध्यान दिओ इधर सुरती जुड़ी रवे। जहांगीर बादशाह दा बड़ा निकटवर्ती बड़ा भरोसेमंद दीवान सी चंदू लाहौर ए लाहौर दा दीवान सी ते बादशाह दिल्ली दा दिल्ली दे तख्त ते बैठा सी ते साध संगत एदी एक लड़की जवान होई दीवान चंदू दी ते चंदू मल ने पंडित सदे पुरोहित सदे और उन्हां नू आख्या कि जाओ मेरी लड़की दा रिश्ता करके आओ। ये समा हुंदा सी कोई जदों पंडित रिश्ते करदे सी ये ते सतगुरां ने साडे ते मेहर कीती आ ये साडे ते कृपा कीती भाई भाई भी जे लड़की दा रिश्ता करना ना ते पहला आप वेख लो मुंडा वेखो जायदाद वेखो सब कुछ चंगी तरह वेख लो ये साडे ते कृपा कीती अपने हथी ते अगे ते गल पंडतां ते छड्डती सी भी जिथे करता बस बापू नूं मनना ही पैंदा सी। अज असी अपनी धीआं दे जिथे रिश्ते करने ने पैणां दे अपने अखीं वेख के आउने आ इह भी महाराज दी देण आ साडे ते कृपा महाराज ने कीती साडे ते साध संगत सब तों पहला जिहड़ा सगन है ना सब तों पहला ये रीत चलाई है ये गुरु अमरदास महाराज ने भाई जेठे की तली ते रुपया रख के चलाई है। खुश सतना
श्री वाहिगुरु
सब तो पहला भाई जेठा जी घुंगणिया बेचते सी ते किड्डी निम्रता कहिंदे किड्डी कृपा कीती मेरे ते महाराज ने। असी रोज पढ़ने हर के जन सतगुर सतपुरखा बिनो करो गुरपास जदों एडा वड्डा माण मिल गया ना रुतबा मिल गया ते फिर निम्रता विच आ के हथ जोड़ के ना सिर झुका के कहिंदे सच्चे पातशाह तुहाडे चरणां च मेरी एक बेनती है दामाद बन गए भावें गुरु घर दे दामाद बन गए ते किड्डी निम्रता महाराज जी दे विच सी। गुरु रामदास महाराज सच्चे पातशाह चौथे पातशाह भाई जेठा जी बाद गुरु रामदास महाराज बने हर के जन सतगुर सतपुरखा ए सच्चे पातशाह बिनो करो गुरपास तुहाडे चरणा विच मेरी एक बिना बेनती है। हम कीरे किरम सतगुर सरणाई आ एक किरम मैं एक कीड़ा मैं एक कीट अपने आप नू एक कीड़ा ही दस देने किड्डी निम्रता। हम कीरे किरम सतगुर सरणाई मैं तेरी शरण विच आया ते मेरे ते मेहर करो कर दया नाम
प्रकाश
प्रकाश मेरे ते दया करो कर दया दया करो कादी दया नाम परगास। वेखो सौरे तो सौहरा गुरु भी है ना ते मंग की मंगी इथे मंगदे ने गड्डी दियो जी इथे मंगी दा मोटरसाइकिल दियो जी ਇੱਥੇ ਮੰਗੀ ਦਾ ਵੇਖੋ ਅੱਜ ਕੱਲ ਮੈਂ ਇੱਥੇ ਬੇਨਤੀ ਛੋਟੀ ਜੀ ਵਿੱਚ ਦੀ ਕਰ ਜਾਣੀ ਚਾਹੁੰਦਾ ਹੈ। ਅੱਜ ਕੱਲ ਮੁੰਡਿਆਂ ਦੇ ਰਿਸ਼ਤੇ ਘੱਟ ਤੇ ਵਪਾਰ ਬਹੁਤੇ ਹੁੰਦੇ ਨੇ। ਮੱਝ ਖਲੋਤੀ ਹੋਵੇ ਤੇ ਕਹਿਣਗੇ ਓਏ ਫਲਾਣਾ ਸਿੰਘਾ ਮੱਝ ਦਾ ਕੀ ਲੈਣਾ ਹੈ, ਉਹ ਦੱਸਦਾ 10,000 ਲੈਣਾ ਹੈ, 15 ਵਪਾਰੀ ਪੁੱਛਦਾ ਨਾ ਅੱਗੇ। ਏਦਾਂ ਹੀ ਜੇ ਟਰੈਕਟਰ ਖਲੋਤਾ ਹੋਵੇ ਤੇ ਵਪਾਰੀ ਆ ਕੇ ਪੁੱਛਦੇ ਨੇ ਫਲਾਣਿਆਂ ਟਰੈਕਟਰ ਵੇਚਣਾ ਬਾਈ, ਹਾਂਜੀ ਕੀ ਲੈਣਾ ਟਰੈਕਟਰ ਦਾ। ਅੱਜ ਕੱਲ੍ਹ ਜਿਨ੍ਹਾਂ ਦੇ ਮੁੰਡੇ ਜਦੋਂ 16-17 ਸਾਲ ਦੇ ਹੁੰਦੇ ਨੇ ਨਾ, ਤੇ ਵਿਚੋਲੇ ਆ ਕੇ ਪੁੱਛਣਗੇ, ਵਪਾਰੀ ਆ ਕੇ ਪੁੱਛਣਗੇ ਓਏ ਫਲਾਣਾ ਸਿਆ, ਕਹਿੰਦੇ ਹਾਂਜੀ ਮੁੰਡੇ ਦਾ ਕੀ ਲੈਣਾ, ਗੱਡੀ ਕਿ ਮੋਟਰਸਾਈਕਲ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਾਰੇ ਬੋਲਿਆ ਕਰੋ ਭਾਵੇਂ ਸਟੇਜ ਤੇ ਹੋ ਭਾਵੇਂ ਥੱਲੇ, ਪਿਆਰੇ ਹੋ ਇੱਥੇ ਵਾਹਿਗੁਰੂ ਨੀ ਕਵਾਂਗੇ ਤੇ ਕਵਾਂਗੇ ਵੀ ਕਿੱਥੇ ਧੱਕਾ ਲੱਗ ਜੇ, ਗੱਡੀ ਸਟਾਰਟ ਹੋ ਜੇ ਫਿਰ ਚੱਲਦੀ ਵੀ ਰਹਿੰਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਓਏ ਕੀ ਪਤਾ ਇੱਥੇ ਹੀ ਕਹਿਣ ਦਾ ਸੁਭਾਅ ਪੈ ਜੇ, ਘਰ ਵੀ ਕਹਿਣ ਲੱਗ ਜਾਈਏ ਸਤਨਾਮ
ਵਾਹਿਗੁਰੂ,
ਆਦਤ ਬਣ ਜਾ ਕਹਿਣ ਦੀ, ਸਵੇਰੇ ਉੱਠੀਏ ਕਰੀਏ ਇਸ਼ਨਾਨ ਤੇ ਆਖੀਏ ਸਤਨਾਮ। ਤੁਰਦੇ ਫਿਰਦੇ ਛੱਕਦੇ ਛਕਾਉਂਦੇ ਪਹਿਨਦੇ ਪਹਿਨਾਉਂਦੇ ਸਦਾ ਹੀ ਕਹਿੰਦੇ ਰਹੀਏ ਸਤਨਾਮ। ਆਦਤ ਬਣਾਓ ਪਿਆਰੇ, ਉਹ ਸੁਭਾਅ ਬਣਾਓ ਆਪਣਾ, ਇੱਥੋਂ ਹੀ ਆਦਤ ਪਏਗੀ, ਹੋਰ ਕਿੱਥੇ ਪੈਣੀ। ਜਿਹੜੇ ਇੱਥੇ ਹੀ ਨੀ ਕਹਿੰਦੇ ਸੁਣ ਮੁੰਨ ਹੋਏ ਬੈਠੇ ਨੇ, ਉਹਨਾਂ ਨੇ ਘਰ ਕੀ ਕਹਿਣਾ ਫਿਰ, ਉਹ ਘਰ ਕੀ ਕਹਿੰਦੇ ਹੋਣਗੇ। ਪਿਆਰੇ ਆਓ ਸਾਥ ਦਿਓ, ਹਾਜ਼ਰੀ ਗਵਾਇਆ ਕਰੋ, ਇਹ ਰਸਨਾ ਪਵਿੱਤਰ ਹੁੰਦੀ ਸਾਡੀ, ਤੇ ਸੰਗਤ ਵਿੱਚ ਮਿਲ ਕੇ ਜਦੋਂ ਅਸੀਂ ਕਹਿੰਦੇ ਆ ਨਾ ਸਤਨਾਮ, ਉਹ ਸਾਡੀ ਜਿਹੜੀ ਹਾਜ਼ਰੀ ਆ ਨਾ ਉਹ ਸੱਚਖੰਡ ਚ ਲੱਗਦੀ ਆ, ਸਾਡੀ ਕੱਲਿਆਂ ਦੀ ਨਹੀਂ ਸੁਣੀ ਜਾਂਦੀ। ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੈ, ਇੱਥੇ ਬੜੇ ਕਮਾਈਆਂ ਵਾਲੇ ਸੰਗਤ ਵਿੱਚ ਬੈਠੇ ਹੁੰਦੇ ਨੇ, ਜਦੋਂ ਉਹਨਾਂ ਦੀ ਸੁਣਦੀ ਨਾਲ ਸਾਡੀ ਵੀ ਸੁਣੀ ਜਾਂਦੀ। ਆਖੋ ਸਤਨਾਮ, ਰਸਨਾ ਪਵਿੱਤਰ ਕਰਨੀ। ਆਓ ਜਿੱਦਾਂ ਅੱਜ ਇੱਕ ਵਪਾਰ ਬਣ ਗਿਆ, ਮੁੰਡੇ ਦਾ ਵਿਆਹ ਕਰਨਾ, ਫਲਾਣਾ ਸਿਆ ਮੁੰਡਾ ਤੇਰਾ ਜਵਾਨ ਹੈ ਤੇ ਦੱਸ ਇਹਦਾ ਕੀ ਲੈਣਾ, ਵਪਾਰ ਹੈ ਨਾ। ਤੇ ਮਹਾਂਪੁਰਸ਼ ਕਈ ਵਾਰੀ ਬਚਨ ਕਰਦੇ ਹੁੰਦੇ ਸਨ, ਕਹਿੰਦੇ ਪਿਆਰਿਓ ਅੱਜ ਕੱਲ ਲੋਕ ਮੁੰਡਿਆਂ ਨੂੰ ਵੇਚਣ ਲੱਗ ਪਏ, ਮੈਂ ਮੁੰਡੇ ਦੀ ਗੱਡੀ ਲੈਣੀ ਆ, ਮੈਂ ਮੁੰਡੇ ਦਾ ਮੋਟਰਸਾਈਕਲ ਲੈਣਾ ਹੈ, ਇਸੇ ਕਰਕੇ ਕਹਿੰਦੇ ਮੁੰਡੇ ਹੁੰਦੇ ਹੀ ਘੱਟ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਲੋਕ ਫਿਰ ਤੁਰੇ ਫਿਰਦੇ ਨੇ, ਕਦੀ ਕਿਸੇ ਕੋਲ ਕਦੇ ਕਿਸੇ ਕੋਲ, ਮੁੰਡਾ ਨੀ ਹੋਇਆ ਜੀ।
ਮਾਰਾ ਨੂੰ ਪਤਾ ਵੀ ਭਾਈ ਤੂੰ ਤੇ ਵਪਾਰ ਹੀ ਕਰਨਾ, ਜੇ ਮੁੰਡੇ ਦਾ ਵਪਾਰ ਕਹੇਗਾ ਕੱਲ ਨੂੰ ਪੋਤੇ ਨੂੰ ਤਰਸੇਗਾ ਫਿਰ ਤੂੰ, ਯਾਦ ਰੱਖਿਓ ਪਿਆਰੇ। ਜੇ ਮੁੰਡੇ ਦਾ ਵਪਾਰ ਕਰੋਗੇ ਫਿਰ ਪੋਤੇ ਨੂੰ ਤਰਸਦਾ ਬਾਪੂ, ਜੇ ਪੋਤੇ ਦਾ ਵਪਾਰ ਕਰ ਲਿਆ ਫਿਰ ਪੜਪੋਤੇ ਨੂੰ ਤਰਸਦਾ, ਕਿਤੇ ਨਾ ਕਿਤੇ ਤੇ ਉਹਨੇ ਕਸਰ ਕੱਢ ਹੀ ਦੇਣੀ ਹੈ, ਜਾਂ ਫਿਰ ਦੋਹਤਰੇ ਨੂੰ ਤਰਸੂ ਵੀ ਮੇਰੀ ਧੀ ਵਿਆਹੀ ਸੀ ਗਾਂ ਦੋਹਤਾ ਨਹੀਂ ਹੋਇਆ। ਮੁੰਡੇ ਦਾ ਵਪਾਰ ਨਹੀਂ ਕਰਨਾ, ਇਹ ਉਹਦੀ ਦਾਤ ਆ, ਜੇ ਪੁੱਤਰ ਮਰਨੇ ਦਿੱਤਾ ਨਾ ਇਹ ਉਹਦੀ ਕਿਰਪਾ ਹੈ, ਇਹ ਵੀ ਉਹਨੇ ਬਖਸ਼ਿਸ਼ ਕੀਤੀ ਆ। ਤੇ ਉਹ ਬੱਚੇ ਦਾ ਕਦੇ ਵਪਾਰ ਨਹੀਂ ਕਰਨਾ ਕਿ ਮੈਂ ਮੋਟਰਸਾਈਕਲ ਲੈਣਾ, ਮੈਂ ਮੁੰਡੇ ਦੀ ਗੱਡੀ ਲੈਣੀ ਹੈ। ਕਈ ਤੇ 20-20 ਲੱਖ ਰੁਪਇਆ, 10 ਲੱਖ ਰੁਪਇਆ, ਬਸ ਨਗਦੀ ਗੱਲ ਕਰਦੇ, ਬਸ 10 ਲੱਖ ਨਿਬੇੜਤਾ ਸਾਰਾ ਕੰਮ, 20 ਲੱਖ ਚ ਨਿਬੇੜਤਾ। ਮੁੰਡਾ ਜੇ 5 ਸਾਲਾਂ ਦਾ ਹੋਇਆ, ਉਹਨੂੰ ਘਰ ਵਾਲੇ ਨੂੰ ਪੁੱਛੋ ਵੀ ਏਡੀ ਵੱਡੀ ਕੋਠੀ ਬਣਾਈ ਆ, ਉਹ ਬੈੱਡ ਬੁੱਡ ਵੀ ਲਿਆ ਕੇ ਡਾ, ਉਹ ਸੋਫੇ ਅੱਗੋਂ ਕਹਿੰਦਾ ਕੋਈ ਨੀ ਆ ਹੀ ਜਾਣੇ ਨੇ, ਨਾਲੇ ਮੁੰਡਾ ਜੇ 5 ਸਾਲਾਂ ਦਾ ਹੀ ਹੈ। ਜੇ ਕਹੋ ਵੀ ਗੱਡੀ ਕੋਈ ਲੈ ਆਓ, ਆ ਤੁਰੇ ਫਿਰਦੇ ਹੋ ਗੱਡੀ ਕੋਈ ਮੋਟਰਸਾਈਕਲ ਦੀ ਫਿਰਦੇ ਹੋ, ਕਹਿੰਦੇ ਕੋਈ ਨੀ ਜੀ ਗੱਡੀ ਆ ਹੀ ਜਾਣੀ ਹੈ। ਤੇ ਬਾਪੂ ਹੁਣੇ ਆਸਾਂ ਲਾਈ ਫਿਰਦਾ, ਭਾਵੇਂ ਬਾਅਦ ਚ ਮੁੰਡਾ ਕਵੇ ਚੱਲ ਥੱਲੇ ਬੁੜਿਆ ਥੱਲੇ ਉੱਤਰ ਜਾ ਮੈਟ ਲਬੇੜ ਤੇ, ਭਾਵੇਂ ਬਾਅਦ ਚ ਬਹਿਣ ਹੀ ਨਾ ਦੇਵੇ, ਪਰ ਆਸਾਂ ਤੇ ਲਾਈ ਫਿਰਦੇ ਨੇ ਨਾ, ਆਸਾਂ ਵਿਆਹ ਹੋਏਗਾ। ਪਰ ਜਿਹੜੀ ਆਪਣੀ ਮਿਹਨਤ ਕਰਕੇ ਖਾਣ ਦਾ ਆਨੰਦ ਹੈ ਉਹ ਹੋਰ ਕਿਤੋਂ ਨਹੀਂ ਆਉਂਦਾ। ਜਿਹੜਾ ਆਪਣੀ ਮਿਹਨਤ ਕਰਕੇ ਬੈੱਡ ਲਿਆਏਗਾ ਨਾ, ਜਿਹੜਾ ਉਹਦੇ ਤੇ ਪੈ ਕੇ ਆਨੰਦ ਹੈ ਉਹ ਹੋਰ ਬੈੱਡ ਤੇ ਨਹੀਂ। ਜਿਹੜੀ ਆਪਣੀ ਮਿਹਨਤ ਕਰਕੇ ਗੱਡੀ ਲਿਆਏਗਾ, ਜਿਹੜਾ ਉਹਦੇ ਚ ਬਹਿਣ ਦਾ ਆਨੰਦ ਹੈ ਨਾ, ਉਹ ਆਨੰਦ ਹੋਰ ਨਹੀਂ ਕਿਤੇ। ਪਿਆਰੇ ਹੋ ਆਪਣੀ ਕਮਾਈ ਇੰਨੀ ਕੁ ਕਰੀਏ, ਨਾਲ ਨਾਲ ਭਜਨ ਪਾਠ ਕਰੋ ਤੇ ਉਹਦੇ ਚ ਹੀ ਬਰਕਤਾਂ ਪੈ ਜਾਣਗੀਆਂ, ਉਹਦੇ ਵਿੱਚ ਹੀ ਮਹਾਰਾਜ ਨੇ ਬਰਕਤ ਪਾ ਦੇਣੀ। ਸੋ ਇਹ ਨਹੀਂ, ਇਹ ਸੁਭਾਅ ਹਟਾਈਏ ਆਪਣਾ। ਜੇ ਦਾਜ ਦੇ ਲੋਭੀ ਦਾਜ ਲੈਣੋਂ ਹਟ ਜਾਣਗੇ, ਧੀਆਂ ਮਾਰਨੀਆਂ ਲੋਕਾਂ ਨੇ ਆਪੇ ਛੱਡ ਦੇਣੀਆਂ, ਮਾਰਦੇ ਨੇ। ਪਹਿਲਾਂ ਹੁੰਦਾ ਸੀ ਕੰਮ, ਦਾਈਆਂ ਨੇ ਬੱਚੇ ਨੂੰ ਜਨਮ ਲੈਣਾ, ਗਲਾ ਘੋਟ ਦੇਣਾ ਲੜਕੀ ਦਾ, ਜੇ ਮੁੰਡਾ ਰੱਖ ਲਓ ਲੜਕੀ ਹੈ ਮਾਰ ਦਿਓ ਜਨਮ ਲੈਣ ਸਾਰੀ। ਅੱਜ ਕੱਲ੍ਹ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ। ਪਰ ਜੇ ਦਾਜ ਦੇ ਲੋਭੀ ਦਾਜ ਲੈਣੋਂ ਹਟ ਜਾਣਗੇ,
ਤੇ ਧੀਆਂ ਮਾਰਨੋਂ ਲੋਕਾਂ ਨੇ ਆਪੇ ਹਟ ਜਾਣਾ। ਤੇ ਇੱਕ ਬੇਨਤੀ ਮੈਂ ਇੱਥੇ ਕਰ ਦੇਣੀ ਚਾਹੁੰਦਾ ਜ਼ਰੂਰੀ, ਖਿਮਾ ਕਰਨਾ, ਵਿੱਚ ਬੜੇ ਬੈਠੇ ਹੋਣਗੇ ਜਿਨ੍ਹਾਂ ਨੇ ਪਾਪ ਕੀਤਾ ਹੈ ਲੜਕੀ ਮਾਰਨ ਦਾ, ਕਿਉਂਕਿ ਰਿਵਾਜ ਚੱਲਿਆ ਹੋਇਆ, ਚੈੱਕ ਕਰਾ ਲਓ ਮੁੰਡਾ ਹੈ ਤੇ ਰੱਖ ਲਓ, ਲੜਕੀ ਹੈ ਤੇ ਖਤਮ ਕਰ ਦਿਓ। ਇਹ ਬੇਨਤੀ ਮੈਂ ਉਹਨਾਂ ਭੈਣਾਂ ਦੇ ਚਰਨਾਂ 'ਚ ਵੀ ਕਰਨਾ ਤੇ ਵੀਰਾਂ ਦੇ ਚਰਨਾਂ 'ਚ ਵੀ ਕਰਨਾ। ਹਰ ਇੱਕ ਜੀਵ ਦੀ ਆਪੋ ਆਪਣੀ ਪਰਾਲਬਧ ਹੁੰਦੀ ਹੈ, ਹਰ ਕੋਈ ਆਪਣੇ ਕਰਮ ਆਪਣੇ ਨਾਲ ਲੈ ਕੇ ਆਉਂਦਾ ਹੈ। ਜੇ ਕਿਸੇ ਨੇ ਇਹ ਪਾਪ ਕੀਤਾ ਨਾ ਪਿਆਰਿਓ, ਅਰਦਾਸ ਕਰਾਓ, ਪੰਜ ਪਿਆਰਿਆਂ ਤੋਂ ਭੁੱਲ ਮਾਫੀ ਮੰਗ ਲਓ, ਹੋ ਸਕਦਾ ਬਖਸ਼ੇ ਜਾਈਏ, ਨਹੀਂ ਤੇ ਬਖਸ਼ਣ ਵਾਲਾ ਪਾਪ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਗੱਲ ਹੋਰ ਧਿਆਨ 'ਚ ਰੱਖਣੀ, ਜਿਹੜਾ ਬੱਚਾ ਜਨਮ ਲੈ ਰਿਹਾ ਕੀ ਪਤਾ ਲੱਗਦਾ ਉਹ ਇੰਨੇ ਚੰਗੇ ਕਰਮ ਲੈ ਕੇ ਆਵੇ ਤੇਰੇ ਘਰ ਭਾਗ ਲੱਗ ਜਾਣ। ਬੱਚੇ ਦੇ ਕਰਮ ਕਈ ਰਹੋ ਜੇ ਧੀ ਜਨਮ ਲਈ, ਧੀ ਨੇ ਜਨਮ ਲਿਆ, ਕਹਿਣਗੇ ਜੀ ਬੜੇ ਚਿਰ ਦਾ ਮੁਕੱਦਮਾ ਚੱਲਦਾ ਸੀ, ਫਤਿਹ ਹੋ ਗਿਆ ਕੰਮ, ਜਨਮ ਲਿਆ ਧੀ ਨੇ, ਉਹ ਕਰਮ ਹੀ ਇਹੋ ਜਿਹੇ ਲੈ ਕੇ ਆਈ ਨਾਲ। ਧੀ ਨੇ ਜਨਮ ਲਿਆ, 5-7 ਕਿੱਲੇ ਜ਼ਮੀਨ ਖਰੀਦ ਲਈ, ਧੀ ਨੇ ਜਨਮ ਲਿਆ, ਕਿਸੇ ਨਾ ਕਿਸੇ ਪਾਸਿਓਂ ਲਾਟਰੀ ਵੀ ਨਿਕਲ ਆਈ ਜਾਂ ਬਾਹਰ ਦਾ ਵੀਜ਼ਾ ਲੱਗ ਗਿਆ। ਧੀਆਂ ਆਪਣਾ ਕਰਮ ਨਾਲ ਲੈ ਕੇ ਆਉਂਦੀਆਂ, ਜੇ ਤੇਰੇ ਘਰ ਉਹ ਜਨਮ ਲੈ ਰਹੀ ਹੈ ਨਾ ਤੇ ਉਹਦਾ ਪ੍ਰਬੰਧ ਰੱਬ ਨੇ ਆਪੇ ਕੀਤਾ ਹੋਇਆ। ਤੇ ਜਿਹੜੇ ਇਹ ਕਹਿਣ ਵੀ ਉਹ ਹੋ ਧੀ ਜੰਮੂਗੀ, 2 ਕਿੱਲੇ ਵੇਚਣੇ ਪੈਣਗੇ ਫਿਰ ਧੀ ਨੂੰ ਵਿਆਹੂੰਗਾ, ਇਹ ਤੇ 2 ਕਿੱਲੇ ਜ਼ਮੀਨ ਲੈ ਜੂ ਮੇਰੀ, ਤੇ ਜੇ ਮੁੰਡਾ ਜੰਮੇਗਾ ਤੇ ਕੁਝ ਨਾ ਕੁਝ ਆਉਣਾ ਹੀ ਹੈ ਦਾਜ ਦਹੇਜ। ਪਰ ਪਿਆਰਿਓ, ਧੀ ਮਾਰ ਕੇ ਲਿਆ ਬਾਅਦ ਵਿੱਚ ਮੁੰਡਾ, ਪਰ ਉਹ ਮੁੰਡਾ ਫਿਰ ਜਿੰਨੀ ਜ਼ਮੀਨ ਜਾਇਦਾਦ ਹੁੰਦੀ ਸਭ ਕੁਝ ਵੇਚਦਾ, ਫਿਰ ਕਹਿਣਗੇ ਨਲਾਇਕ ਨਿਕਲਿਆ। ਉਹਦੇ ਨੂੰ ਕਹਿਣਗੇ ਤੇਰੇ ਨਾਲ ਤੇ ਧੀ ਹੋਈ ਹੁੰਦੀ ਉਹੀ ਚੰਗੀ ਸੀ। ਪਰ ਇਹ ਮੇਰੀ ਬੇਨਤੀ ਆ ਵੀ ਇਹ ਪਾਪ ਨਹੀਂ ਕਦੇ ਕਰਨਾ, ਇਹ ਭੁੱਲ ਨਹੀਂ ਕਰਨੀ ਕਦੇ। ਜਿਹੜਾ ਬੱਚਾ ਜਨਮ ਲੈ ਰਿਹਾ ਹੈ, ਚਾਹੇ ਉਹ ਲੜਕੀ ਹੈ ਚਾਹੇ ਉਹ ਲੜਕਾ, ਉਹਨੂੰ ਜਨਮ ਲੈਣ ਦਿਓ, ਉਹਦੇ ਕਰਮ ਉਹਦੇ ਨਾਲ ਨੇ, ਉਹਦੇ ਕਰਮ ਉਹਦੇ ਨਾਲ ਨੇ। ਅੱਜ ਕੱਲ੍ਹ ਕਈ ਬੱਚੇ ਸਿਆਣੇ ਹੋ ਗਏ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹਨਾਂ ਨੂੰ ਤੇ ਲੱਗ ਗਿਆ ਪਤਾ, ਤੇ ਕਈ ਬਜ਼ੁਰਗ ਨੇ, ਪੁਰਾਣੀਆਂ ਮਾਵਾਂ ਸਾਡੀਆਂ, ਬਜ਼ੁਰਗ ਦਾਦੀਆਂ, ਉਹਨਾਂ ਨੂੰ ਅਜੇ ਬਹੁਤਾ ਵਹਿਮ ਹੈ ਵੀ ਧੀਆਂ ਜੰਮਦੀਆਂ। ਕਈ ਕਈ ਪੜ੍ਹ ਲਿਖ ਗਏ, ਉਹਨਾਂ ਨੂੰ ਇਸ ਗੱਲ ਦਾ ਕੋਈ ਨਹੀਂ ਵੀ ਜੇ ਧੀ ਹੋ ਗਈ ਤਾਂ ਕੋਈ ਨਹੀਂ, ਪੁੱਤ ਹੋ ਗਿਆ ਤਾਂ ਕੋਈ ਨਹੀਂ, ਉਹ ਧੀ ਪੁੱਤ ਵਿੱਚ ਫਰਕ ਨਹੀਂ ਸਮਝਦੇ। ਤੇ ਬੇਨਤੀ ਇਹ ਪ੍ਰਵਾਨ ਕਰਨੀ ਹੈ ਜ਼ਰੂਰ, ਇਹ ਮੈਂ ਵਿੱਚ ਦੀ ਬੇਨਤੀ ਤਾਂ ਕੀਤੀ ਹੈ, ਇਹ ਸਤਿਗੁਰਾਂ ਨੇ ਸਾਡੇ ਤੇ ਮਿਹਰ ਕੀਤੀ। ਵੇਖੋ ਇੱਕ ਦਾਮਾਦ ਆਪਣੇ ਗੁਰੂ ਪਿਤਾ ਤੋਂ ਕੀ ਮੰਗ ਰਿਹਾ, ਐ ਸੱਚੇ ਪਾਤਸ਼ਾਹ ਮੈਂ ਤੁਹਾਡੇ ਤੋਂ ਇਹ ਮੰਗਣ ਲੱਗਾ, ਮੇਰੇ ਤੇ ਮਿਹਰ ਕਰੋ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਆ ਮੈਨੂੰ ਦੁਨਿਆਵੀ ਦਾਜ ਦਹੇਜ ਦੀ ਲੋੜ ਨਹੀਂ ਮਹਾਰਾਜ, ਕਿਰਪਾ ਕਰ ਦਿਓ, ਪਰਮੇਸ਼ਰ ਦਾ ਨਾਮ ਮੇਰੇ ਪ੍ਰਾਣਾਂ ਦਾ ਸਿਖਾਈ ਆ ਸਹਾਈ ਆ, ਇਹ ਕਿਰਪਾ ਕਰ ਦਿਓ, ਨਾਮ ਦੀ ਪੂੰਜੀ ਦੇ ਦਿਓ ਜਿਹੜੀ ਮੇਰੀ ਰਹਿਰਾਸ ਬਣ ਜਾਏ, ਅੱਗੇ ਰਾਹ ਦੀ ਪੂੰਜੀ ਮੈਨੂੰ ਦਿਓ, ਨਾਮ ਦੀ ਦਾਤ ਦਿਓ ਜਿਹੜਾ ਮੇਰੇ ਅੱਗੇ ਕੰਮ ਰਹਿ, ਨਾਮ ਰਸਤੇ ਦਾ, ਰਾਸ ਨਾਮ ਪੂੰਜੀ ਦਾ, ਜਿਹੜਾ ਗਾਂਹ ਲੋੜ ਪੈਣ ਤੇ ਮੈਂ ਖਰਚ ਸਕਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੜਾ ਲੰਮਾ ਰਾਹ ਹੈ, ਜਹਿ ਮਾਰਗ ਕੇ ਗੰਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗਤੋਸਾ। ਇਹ ਤੇ ਗੁਰੂ ਅਮਰਦਾਸ ਮਹਾਰ ਨੇ ਕਿਰਪਾ ਕੀਤੀ। ਤੇ ਪਹਿਲਾ ਸਮਾਂ ਹੁੰਦਾ ਸੀ ਜਦੋਂ ਪੰਡਤਾਂ ਨੇ ਹੀ ਰਿਸ਼ਤੇ ਕਰਨੇ, ਪੰਡਤ ਹੀ ਕਰਦੇ ਸੀ, ਪੁਰੋਹਿਤ ਉਹਨਾਂ ਨੇ ਜਾਣਾ, ਜਿਹੜਾ ਮੁੰਡਾ ਲੱਭਣਾ ਉਹਨਾਂ ਨੇ ਰਿਸ਼ਤਾ ਕਰ ਦੇਣਾ। ਲੜਕੀ ਵਾਲਾ ਬੋਲ ਨਹੀਂ ਸੀ ਸਕਦਾ ਵੀ ਮੇਰੀ ਧੀ ਦਾ ਰਿਸ਼ਤਾ ਤੁਸੀਂ ਕਿੱਥੇ ਕਰ ਰਹੇ, ਜਿੱਥੇ ਕਰਤਾ ਬਸ ਕਰਤਾ। ਚੰਦੂ ਨੇ ਭੇਜੇ ਪੰਡਿਤ, ਮੇਰੀ ਧੀ ਜਵਾਨ ਹੈ, ਸੋਹਣਾ ਵਰ ਘਰ ਲੱਭਿਆ ਜੀ। ਕਹਿੰਦੇ ਜੀ ਕਿਹੋ ਜਿਹਾ ਮੁੰਡਾ ਹੋਵੇ, ਕਹਿੰਦੇ ਸੋਹਣਾ ਹੋਣਾ ਚਾਹੀਦਾ, ਉਹ ਕੁਲ ਵੀ ਉੱਚੀ ਹੋਣੀ ਚਾਹੀਦੀ ਹੈ, ਮਾਇਆ ਦੇ ਗੱਫੇ ਵੀ ਖੁੱਲੇ ਹੋਣ। ਲੱਗ ਪਏ ਲੱਭਣ, ਪੰਡਿਤ ਲੱਭੇ ਕੋਈ ਮੁੰਡਾ ਠੀਕ ਹੀ ਨਾ ਲੱਗੇ। ਲੱਭਦਿਆਂ ਕਿਸੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਦੱਸ ਪਾਈ, ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਤੇ ਸੋਢੀ ਸੁਲਤਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੋਢੀ ਕੁੱਲ ਦੇ ਵਿੱਚੋਂ, ਇਹਨਾਂ ਨੇ ਆਖਿਆ ਵੀ ਕੁੱਲ ਵੀ ਉੱਚੀ, ਉਸ ਤੋਂ ਬਾਅਦ ਕਹਿੰਦੇ ਮਾਇਆ ਵੀ ਬਥੇਰੀ ਆਉਂਦੀ ਹੈ, ਸੰਗਤਾਂ ਬੜੀਆਂ, ਰਾਜਿਆਂ ਮਹਾਰਾਜਿਆਂ ਵਾਲਾ ਠਾਠ। ਜਦੋਂ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਦੇ ਹਰਗੋਬਿੰਦ ਜੀ ਦੇ ਦਰਸ਼ਨ ਕੀਤੇ ਨਾ, ਤੇ ਚਿਹਰਾ ਖਿੜ ਗਿਆ, ਕਹਿੰਦੇ ਭਾਈ ਇਹ ਤੇ ਸੋਹਣਾ ਵੀ ਬਹੁਤ ਆ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਛੇਵੇਂ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਇੱਕੋ ਸੀ, ਤਾਕਤ ਇੱਕੋ ਸੀ, ਪਰ ਸਰੀਰ ਤੇ ਪੱਖ ਤੋਂ ਛੇਵੇਂ ਪਾਤਸ਼ਾਹ ਸਭ ਨਾਲੋਂ ਵੱਡੇ ਸੀ। 7.5 ਫੁੱਟ ਦਾ ਕੱਦ ਲਿਖਿਆ ਛੇਵੇਂ ਪਾਤਸ਼ਾਹ, ਤੇ 9 ਮਣ ਕੱਚਾ ਵਜਨ ਲਿਖਿਆ, 9 ਮਣ ਕੱਚਾ। ਪੁਰਾਣੇ ਬਜ਼ੁਰਗ ਨੇ ਹਿਸਾਬ ਲਾ ਕੇ ਦੱਸ ਦਿੰਦੇ ਹੁੰਦੇ ਵੀ 9 ਮਣ ਕਿੰਨਾ ਬਣਦਾ, ਤੇ ਸਾਧ ਸੰਗਤ 9 ਮਣ ਕੱਚਾ ਵਜਨ, ਉਂਝੀ ਮੋਟਾਪਾ ਹੀ ਨਹੀਂ ਸੀ, ਸਰੀਰ ਬੜਾ ਤਕੜਾ ਸੀ। ਤੇ ਮਹਾਰਾਜ ਨੂੰ ਕਹਿੰਦੇ 3 ਘੋੜੇ ਸੀ ਸਿਰਫ ਜਿਹੜੇ ਵਜਨ ਚੁੱਕ ਸਕਦੇ ਸੀ ਛੇਵੇਂ ਪਾਤਸ਼ਾਹ ਦਾ, 3 ਘੋੜੇ। 3 ਘੰਟੇ ਬਾਅਦ ਘੋੜਾ ਬਦਲਣਾ ਪੈਂਦਾ ਸੀ, ਇੰਨਾ ਤਕੜਾ ਸਰੀਰ ਸੀ। 9 ਸਾਲ ਦੀ ਉਮਰ ਸੀ ਅਜੇ, 9 ਸਾਲ ਦੀ, ਬੜਾ ਤਕੜਾ ਸਰੀਰ ਵੇਖਿਆ। ਉਹ ਕਹਿੰਦੇ ਭਾਈ ਇਹ ਸਾਨੂੰ ਰਿਸ਼ਤਾ ਮਨਜ਼ੂਰ ਹੈ। ਛੇਵੇਂ ਪਾਤਸ਼ਾਹ ਨੂੰ ਉਹਨਾਂ ਨੇ ਹਰਗੋਬਿੰਦ ਜੀ ਨੂੰ ਚਾਂਦੀ ਦਾ ਰੁਪਈਆ ਤਲੀ ਤੇ ਰੱਖ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਹਾਡੀ ਮਰਜ਼ੀ ਹੈ। ਗਏ ਵਾਪਸ ਚਲੇ ਗਏ, ਤੇ ਜਦੋਂ ਮੁੜੇ ਤੇ ਅੱਗੋਂ ਪੁੱਛਦਾ ਚੰਦੂ ਪੰਡਤੋ ਮੇਰੀ ਲੜਕੀ ਦਾ ਰਿਸ਼ਤਾ ਕਰ ਆਏ ਹੋ? ਕਹਿੰਦੇ ਕਰ ਆਇਆ। ਕਿੱਥੇ? ਸੋਢੀ ਕੁੱਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਦੇ ਨਾਲ। ਕੁੱਲ ਵੀ ਉੱਚੀ ਹੈ, ਮਾਇਆ ਵੀ ਬਥੇਰੀ ਹੈ, ਤੇ ਸਤਿਕਾਰ ਵੀ ਬੜਾ ਉਹਨਾਂ ਦਾ, ਫਕੀਰਾਂ ਦੀ ਗੱਦੀ ਹੈ। ਜਦੋਂ ਸੁਣਿਆ ਚੰਦੂ ਨੇ ਗੁੱਸਾ ਚੜ੍ਹ ਗਿਆ, ਕਹਿੰਦੇ ਓਏ ਪੰਡਤੋ ਤੁਹਾਨੂੰ ਕਿਹਾ ਸੀ ਕੋਈ ਚੱਜ ਦਾ ਘਰ ਘਰਾਨਾ ਲੱਭਿਓ, ਉਹ ਇਹਨਾਂ ਫਕੀਰਾਂ ਕੋਲ ਕੀ ਹੁੰਦਾ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨਾਂ ਕੋਲ ਕੀ ਹੁੰਦਾ? ਉਹ ਤੁਸੀਂ ਚਵਾਰੇ ਦੀ ਇੱਟ ਮੋਰੀ ਸਮਾਨ ਫਕੀਰ ਨੂੰ ਦੇ ਆਇਓ, ਆਪਣੇ ਆਪ ਨੂੰ ਤੇ ਦੱਸਦਾ ਚਵਾਰਾ, ਤੇ ਗੁਰੂ ਦੇ ਘਰ ਨੂੰ ਦੱਸਦਾ ਮੋਰੀ। ਮੋਰੀ ਤੇ ਚਵਾਰੇ ਦਾ ਬੜਾ ਫਰਕ ਹੈ। ਚਵਾਰੇ ਦੀ ਇੱਟ ਤੁਸੀਂ ਮੋਰੀ ਸਮਾਨ ਫਕੀਰ ਨੂੰ ਦੇ ਆਇਓ, ਪੰਡਤੋ ਕਿੱਡੀ ਗਲਤ ਗੱਲ ਕੀਤੀ ਤੁਸੀਂ। ਤੇ ਉਹ ਸਮੇਂ ਪੰਡਤ ਕਹਿੰਦੇ ਨਹੀਂ ਜੀ ਨਹੀਂ, ਹੁਣ ਤੇ ਅਸੀਂ ਕਰ ਆਏ ਵਚਨ। ਕਹਿੰਦੇ ਚੰਗਾ ਫਿਰ ਜਿਹੜੀ ਹੋਣੀ ਸੀ ਹੋ ਗਈ, ਸਗਨ ਲਾ ਆਇਓ। ਇਹ ਖਬਰ ਗੱਲ ਤੇ ਹੋਈ ਲਾਹੌਰ ਚ, ਤੇ ਦਿੱਲੀ ਦੀ ਸੰਗਤ ਨੂੰ ਲੱਗ ਗਿਆ ਪਤਾ, ਗਾਂ ਦੀ ਗਾਂ ਕਿਸੇ ਨੇ ਸੁਣ ਲਈ, ਉਹਨੇ ਗਾਂ ਦਿੱਲੀ ਖਬਰ ਪਹੁੰਚਾ ਦਿੱਤੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਚੰਦੂ ਨੇ ਮੋਰੀ ਦੱਸਿਆ। ਦਿੱਲੀ ਦੀ ਸੰਗਤ ਨੇ ਇਕੱਠੇ ਹੋ ਕੇ ਚਿੱਠੀ ਲਿਖਤੀ, ਥੱਲੇ ਸਾਈਨ ਕਰਤੇ, ਅੰਗੂਠੇ ਲਾਤੇ ਸਭ ਨੇ। ਚਿੱਠੀ ਕੀ ਲਿਖੀ? ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਚੰਦੂ ਹੈ ਹੰਕਾਰੀ, ਇਹ ਲੜਕੀ ਦਾ ਰਿਸ਼ਤਾ ਤੁਹਾਡੇ ਲੜਕੇ ਨਾਲ ਸਾਹਿਬਜ਼ਾਦੇ ਨਾਲ ਕੀਤਾ ਹੈ, ਇਹ ਸੱਚੇ ਪਾਤਸ਼ਾਹ ਇਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ, ਇਹ ਹੰਕਾਰੀ ਬੰਦਾ। ਇਹ ਸੰਗਤ ਦੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਵੀ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਮੋੜ ਦਿਓ, ਸਗਨ ਆਏਗਾ ਜਦੋਂ, ਸਗਨ ਮੋੜ ਦਿਓ। ਇਹ ਸੰਗਤ ਦੀ ਬੇਨਤੀ ਹੈ। ਜਦੋਂ ਪਹੁੰਚੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਚਿੱਠੀ ਪਹੁੰਚੀ, ਉਧਰੋਂ ਚਿੱਠੀ ਪਹੁੰਚ ਗਈ ਤੇ ਮਗਰੀ ਪੰਡਿਤ ਪਹੁੰਚ ਕੇ ਲੈ ਕੇ ਸਗਨ ਲਾਉਣ ਵਾਸਤੇ ਪਹੁੰਚੇ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾ ਹੀ ਜਵਾਬ ਦੇ ਦਿੱਤਾ, ਕਹਿੰਦੇ ਮੁੜ ਜਾਓ ਪਿੱਛੇ, ਕੋਈ ਸਗਨ ਨਹੀਂ ਲੱਗਣਾ। ਕਹਿੰਦੇ ਮਹਾਰਾਜ ਕਿਉਂ? ਸਤਿਗੁਰ ਕਹਿੰਦੇ ਭਾਈ ਚੰਦੂ ਨੂੰ ਕਹੋ ਵੀ ਆਪਣੇ ਵਰਗਾ ਤਕੜਾ ਘਰ ਘਰਾਨਾ ਲੱਭ ਲੈ, ਚਵਾਰੇ ਵਰਗਾ ਹੀ ਚਵਾਰਾ ਲੱਭ ਲੈ, ਅਸੀਂ ਤੇ ਗਰੀਬ ਹਾਂ, ਸਾਡੇ ਪੱਲੇ ਕੱਖ ਨਹੀਂ, ਇਹ ਵੱਡਾ ਘਰ ਹੈ, ਅਸੀਂ ਤਾਂ ਆਪਣੇ ਵਰਗਾ ਕੋਈ ਲੱਭ ਕੇ ਗਰੀਬ ਉਹਦੇ ਨਾਲ ਆਪਣੇ ਲੜਕੇ ਦਾ ਰਿਸ਼ਤਾ ਕਰ ਦਾਂਗੇ, ਚੰਦੂ ਹੈ ਤਕੜਾ ਉਹਨੂੰ ਕਹਿ ਦਿਓ। ਕਹਿੰਦੇ ਮਹਾਰਾਜ ਇਹ ਨਹੀਂ ਹੋ ਸਕਦਾ, ਅਸੀਂ ਸਗਨ ਲੈ ਕੇ ਆਏ ਹਾਂ। ਚੰਦੂ ਨੇ ਕਹਿ ਦਿੱਤਾ ਪਰ ਹੁਣ ਤੇ ਆ ਗਏ ਅਸੀਂ। ਮਹਾਰਾਜ ਕਹਿੰਦੇ ਭਾਈ ਅਸੀਂ ਤੇ ਜਾਂਦੇ, ਮਨ ਤਰਲੇ ਤੁਸੀਂ ਕਰਦੇ ਹੋ, ਪਰ ਸੰਗਤ ਦਾ ਹੁਕਮ ਅਸੀਂ ਮੋੜ ਨਹੀਂ ਸਕਦੇ। ਜੋ ਸੰਗਤ ਦਾ ਹੁਕਮ ਹੈ ਉਹ ਅਸੀਂ ਕਿਸੇ ਹਾਲਤ ਵਿੱਚ ਨਹੀਂ ਮੋੜ ਸਕਦੇ, ਜੋ ਮਰਜ਼ੀ ਹੋ ਜਾਏ, ਜਾਓ ਚਲੇ ਜਾਓ, ਅਸੀਂ ਇਹ ਰਿਸ਼ਤਾ ਨਹੀਂ ਲੈਣਾ। ਕਹਿੰਦੇ ਮਹਾਰਾਜ ਸਾਡੇ ਵੱਲ ਵੇਖੋ, ਬੜਾ ਦਾਜ ਦੇ ਦਵਾਵਾਂਗੇ, ਬੜਾ ਕੁਝ ਆਏਗਾ, ਬੜੀਆਂ ਜੰਗੀਰਾਂ ਮਿਲਣਗੀਆਂ ਬਾਦਸ਼ਾਹ ਜਹਾਂਗੀਰ ਦੀਆਂ। ਸਤਿਗੁਰ ਕਹਿੰਦੇ ਜੰਗੀਰਾਂ ਦਾ ਲਾਲਚ ਨਾ ਦਿਓ ਸਾਨੂੰ, ਸਾਡੇ ਵਾਸਤੇ ਸੰਗਤ ਵੱਡੀ ਹੈ,
ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਬੋਲੋ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਹਾਂਜੀ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਮੇਰਾ ਹੋ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਮੇਰਾ ਬੋਲੋ ਪਿਆਰੇ ਹਰ ਪ੍ਰਭ ਵਸੈ ਜੀਓ
ਸੰਗਤ ਵਿੱਚ ਪਰਮੇਸ਼ਰ ਵਸਦਾ ਕਹਿੰਦੇ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜੋ ਮਰਜ਼ੀ ਹੋ ਜਾਏ ਅਸੀਂ ਸੰਗਤ ਦਾ ਬਚਨ ਨਹੀਂ ਮੋੜ ਸਕਦੇ ਸਾਡੇ ਵਾਸਤੇ ਸੰਗਤ ਵੱਡੀ ਹੈ ਸੰਗਤ ਕਿਸੇ ਨੂੰ ਹਾਥੀ ਤੇ ਵੀ ਭਾ ਸਕਦੀ ਪਿਆਰਿਓ ਗਧੇ ਤੇ ਵੀ ਬਿਠਾ ਸਕਦੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੰਗਤ ਵਿੱਚ ਪਾਵਰ ਹੁੰਦੀ ਹੈ ਸੰਗਤ ਜਿੱਤ ਕਰਾ ਦੇ ਸੰਗਤ ਹਾਰ ਕਰਾ ਦੇ ਇਹਦੇ ਚ ਬੜੀ ਵੱਡੀ ਪਾਵਰ ਕਹਿੰਦੇ ਭਾਈ ਸੰਗਤ ਦੀ ਅਸੀਂ ਮੋੜ ਹੀ ਨਹੀਂ ਸਕਦੇ ਸੰਗਤ ਵਿੱਚ ਰੱਬ ਵੱਸਦਾ ਚਲੇ ਗਏ ਵਾਪਸ ਜਾ ਕੇ ਚੰਦੂ ਨੂੰ ਕਹਿੰਦੇ ਜੀ ਆਹ ਚੱਕੋ ਸ਼ਗਨ ਮੋੜਤਾ ਉਹਨਾਂ ਨੇ ਕਹਿੰਦੇ ਕੀ ਹੋ ਗਿਆ ਕਹਿੰਦੇ ਤੁਹਾਡੀ ਜ਼ਬਾਨ ਨੇ ਕੰਮ ਖਰਾਬ ਕਰਤਾ ਸਰ ਕਹਿੰਦੇ ਕੀ ਗੱਲ ਬਣ ਗਈ ਕਹਿੰਦੇ ਤੁਸੀਂ ਕਿਹਾ ਸੀ ਚਬਾਰੇ ਦੀ ਇੱਟ ਮੋਰੀ ਸਮਾਨ ਫਕੀਰ ਨੂੰ ਦੇ ਆਇਓ ਕਹਿੰਦੇ ਮਹਾਰਾਜ ਤੱਕ ਗੱਲ ਪਹੁੰਚ ਗਈ ਤੇ ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕੇ ਭੇਜੀ ਹੈ ਤੇ ਮਹਾਰਾਜ ਕਹਿੰਦੇ ਜੋ ਮਰਜ਼ੀ ਹੋ ਜਾਏ ਅਸੀਂ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਮੋੜਤਾ ਇਹ ਤੇ ਕੰਮ ਬੜਾ ਖਰਾਬ ਹੋ ਗਿਆ ਮੇਰੀ ਤੁਹੀਨ ਬੜੀ ਹੋਣੀ ਆ ਇਹ ਤੇ ਬਹੁਤ ਖਰਾਬ ਹੋ ਗਿਆ ਕੰਮ ਇਹਨੇ ਲਿਖੀ ਚਿੱਠੀ ਪੰਡਤਾਂ ਨੂੰ ਕਹਿੰਦੇ ਜਾਓ ਮੁੜ ਕੇ ਚਿੱਠੀ ਵਿੱਚ ਲਿਖਿਆ ਮਹਾਰਾਜ ਤੁਹਾਨੂੰ ਕਿਸੇ ਨੇ ਵਧਾ ਘਟਾ ਕੇ ਦੱਸਤਾ ਮੈਂ ਕੋਈ ਏਡੀ ਬਹੁਤੀ ਵੱਡੀ ਗੱਲ ਤੇਰੀ ਸੀ ਕਹੀ ਤੇ ਜੇ ਮੈਂ ਕਹੀ ਹੈ ਤੇ ਮੈਂ ਮਾਫ਼ੀ ਮੰਗਦਾ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ ਹੁਣ ਚਲੋ ਮੈਂ ਆ ਦੁਆਰਾ ਭੇਜ ਦੇਣਾ ਸਰ ਥੱਲੇ ਇੱਕ ਲਾਈਨ ਲਿਖਤੀ ਉੱਪਰ ਤੇ ਲਿਖਦਾ ਮਾਫ਼ੀ ਮੰਗਦਾ ਮੈਂ ਬਹੁਤੀ ਗੱਲ ਨਹੀਂ ਸੀ ਕਹੀ ਥੱਲੇ ਲਿਖਤੀ ਚੇਤਾਵਨੀ ਕਹਿੰਦਾ ਜੇ ਰਿਸ਼ਤਾ ਨਾ ਲਿਆ ਜੇ ਦੁਨੀਆ 'ਚ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੋਈ ਹੋਏਗਾ ਤੇ ਉਹ ਮੈਂ ਹੀ ਹੋਊਂਗਾ ਖੁਸ਼ ਸਾਧਨ ਹਾਂ
ਸ੍ਰੀ ਵਾਹਿਗੁਰੂ
ਕਹਿੰਦਾ ਮੇਰੇ ਨਾਲ ਦੁਸ਼ਮਣੀ ਮਹਿੰਗੀ ਪਊ ਤੁਹਾਨੂੰ ਮੈਂ ਸਭ ਨਾਲੋਂ ਵੱਡਾ ਦੁਸ਼ਮਣ ਬਣੂ ਤੁਹਾਡਾ ਜੇ ਮੇਰੀ ਲੜਕੀ ਦਾ ਰਿਸ਼ਤਾ ਨਾ ਲਿਆ ਥੱਲੇ ਚੇਤਾਵਨੀ ਵੀ ਲਿਖ ਕੇ ਭੇਜਤੀ ਤੇ ਜਦੋਂ ਸਤਿਗੁਰਾਂ ਨੇ ਵਾਪਸ ਚਿੱਠੀ ਮਿਲੀ ਮਹਾਰਾਜ ਨੂੰ ਮਹਾਰਾਜ ਨੇ ਚਿੱਠੀ ਪੜ੍ਹੀ ਥੱਲੜੀ ਲਾਈਨ ਪੜ੍ਹ ਕੇ ਕਹਿੰਦੇ ਉਹਨੂੰ ਕਹਿ ਦਿਓ ਕਿ ਭਾਈ ਇਹ ਧੱਕੇ ਨਾਲ ਨਹੀਂ ਰਿਸ਼ਤੇ ਹੁੰਦੇ ਤੇ ਪ੍ਰੇਮ ਦੇ ਸੌਦੇ ਨੇ ਪ੍ਰੇਮ ਦੇ ਜ਼ਬਰਦਸਤੀ ਤੇ ਹੈ ਹੀ ਨਹੀਂ ਰਿਸ਼ਤਾ ਤੇ ਹੁੰਦਾ ਹੀ ਪ੍ਰੇਮ ਦਾ ਪਿਆਰਿਓ ਜਿਹਦੇ ਵਿੱਚ ਪ੍ਰੇਮ ਹੀ ਹੈ ਨਹੀਂ ਉਹ ਰਿਸ਼ਤਾ ਕਾਹਦਾ ਦੁਨਿਆਵੀ ਰਿਸ਼ਤਾ ਭਾਵੇਂ ਪਤੀ ਪਤਨੀ ਦਾ ਰਿਸ਼ਤਾ ਭਾਵੇਂ ਮਾਂ ਪੁੱਤ ਦਾ ਰਿਸ਼ਤਾ ਭਾਵੇਂ ਭੈਣ ਭਰਾ ਦਾ ਰਿਸ਼ਤਾ ਭਾਵੇਂ ਗੁਰੂ ਤੇ ਸਿੱਖ ਦਾ ਰਿਸ਼ਤਾ ਪ੍ਰੇਮ ਤੋਂ ਬਿਨਾਂ ਤੇ ਇਹਨਾਂ ਵਿੱਚ ਹੈ ਹੀ ਕੱਖ ਵਪਾਰਕ ਜਿਹੜੇ ਰਿਸ਼ਤੇ ਹੁੰਦੇ ਨੇ ਉਹ ਨਹੀਂ ਨਿਭਦੇ ਪਿਆਰਿਓ ਪਰ ਸਭ ਨਾਲੋਂ ਜੇ ਰਿਸ਼ਤਾ ਸੱਚਾ ਹੈ ਨਾ ਪੱਕਾ ਰਿਸ਼ਤਾ ਹੈ ਉਹ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਸਭ ਨਾਲੋਂ ਪੱਕਾ ਰਿਸ਼ਤਾ ਆ ਜਿਹੜੀ ਸਤ ਸੰਗਤ ਨਾਲ ਕਿਤੇ ਇੱਥੇ ਪ੍ਰੇਮ ਬਣ ਜਾਏ, ਆ ਸੰਗਤ ਨਾਲ ਸਾਡਾ ਇੱਕ ਰਿਸ਼ਤਾ ਬਣ ਜਾਂਦਾ, ਜਦੋਂ ਸੰਗਤ ਵਿੱਚ ਅਸੀਂ ਜਾਈ ਜਾਂਦੇ ਹਾਂ ਨਾ, ਜਾਈ ਜਾਂਦੇ ਹਾਂ, ਇੱਥੇ ਸਾਡਾ ਇੱਕ ਰਿਸ਼ਤਾ ਬਣ ਜਾਂਦਾ, ਗੁਰਸਿੱਖ ਦਾ ਤੇ ਸਤ ਸੰਗਤ ਦਾ ਇੱਕ ਨਾਤਾ ਬਣ ਜਾਂਦਾ, ਇਹਦੇ ਵਰਗਾ ਤੇ ਰਿਸ਼ਤਾ ਹੀ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕੀਤਾ, ਉਹਨਾਂ ਨੇ ਰਿਸ਼ਤੇਦਾਰੀਆਂ ਗਿਣਾਈਆਂ ਨੇ, ਕਹਿੰਦੇ ਰਿਸ਼ਤੇਦਾਰੀਆਂ, ਭਾਈ ਸਾਹਿਬ ਕਹਿੰਦੇ ਜੈਸੇ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਆ ਰਿਸ਼ਤੇਦਾਰੀਆਂ ਵੇਖੋ ਗਣਾਈਆਂ, ਕਹਿੰਦੇ ਦਦਸਾਰ ਨਹੀਂ, ਦਦਸਾਰ ਦਾਦਕਿਆਂ ਵਿੱਚ ਕੋਈ ਨਹੀਂ, ਦਾਦਕੇ ਦਦਸਾਰ ਦਾਦਕੇ, ਤੇਰੇ ਦਾਦਕਿਆਂ ਚ ਕੋਈ ਨਹੀਂ ਇਹੋ ਜਿਹਾ ਰਿਸ਼ਤਾ, ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾਮਾ, ਇੱਕ ਤੇ ਪਿਤਾ ਇੱਕ ਪਿਤਾਮਾ, ਉਹ ਕਹਿੰਦੇ ਦਾਦੇ ਨੂੰ, ਪਰ ਪਿਤਾਮਾ ਤੇਰਾ ਪੜਦਾਦਾ। ਸੱਜਣ ਸੱਜਣ ਜਿੰਨੇ ਕੁਟੰਬ ਬੱਚੇ ਸੁੱਤ ਪੁੱਤਰ ਬਾਂਧਵ ਨਾ ਭਰਾਤਾ ਹੈ, ਜਿੰਨੇ ਵੀ ਨੇ ਕੁਟੰਬ ਆ ਗਿਆ ਸਾਰੇ ਹੀ ਕੁਟੰਬੀ ਰਿਸ਼ਤੇਦਾਰ ਤੇਰੇ ਤੇਰੇ ਮਿਲਣ ਵਾਲੇ ਤੇਰੇ ਭਰਾ, ਇਹ ਸਾਰੇ ਜਿੰਨੇ ਵੀ ਨੇ ਨਾ, ਇਹਨਾਂ ਵਿੱਚ ਕੋਈ ਵੀ ਨਹੀਂ ਤੇਰੇ ਦਾਦਕਿਆਂ ਚ। ਉਸ ਤੋਂ ਬਾਅਦ ਫਿਰ ਦਾਦਕਿਆਂ ਤੋਂ ਬਾਅਦ ਨਾਨਕੇ ਗਿਣੇ ਭਾਈ ਗੁਰਦਾਸ ਜੀ ਨੇ, ਭਾਈ ਸਾਹਿਬ ਕਹਿੰਦੇ ਦਾਦਕਿਆਂ ਚ ਕੋਈ ਨਹੀਂ ਐਸਾ ਰਿਸ਼ਤਾ, ਫਿਰ ਨਾਨਕੇ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਓ ਮੌਸਾ ਬੇਬਦ ਬਖਿਆਤਾ ਹੈ। ਵੇਖੋ ਕਿੰਨੀਆਂ ਰਿਸ਼ਤੇਦਾਰੀਆਂ, ਸਪਸ਼ਟ ਹੀ ਕਹਿਤਾ ਸਿੱਧਾ ਹੀ, ਕਹਿੰਦੇ ਤੂੰ ਕਹਿੰਦਾ ਨਾ ਮੇਰਾ ਮਾਮਾ ਹੈ ਜੀ, ਆ ਮੇਰੀ ਮਾਮੀ ਹੈ ਜੀ, ਆ ਮੇਰੀ ਨਾਨੀ ਹੈ ਜੀ, ਆ ਮੇਰੀ ਪੜਨਾਨੀ ਹੈ, ਇੱਥੇ ਗਾਂ ਦੀ ਗਾਂ ਹੀ ਕਿਹਾ। ਕਹਿੰਦੇ ਨਹੀਂ ਨਨਸਾਰ ਤੇਰੇ ਨਾਨਕਿਆਂ ਚ ਵੀ ਕੋਈ ਨੀ, ਨਹੀਂ ਨਨਸਾਰ ਨਾਨਕਿਆਂ ਚ ਕੋਈ ਨੀ, ਮਾਤਾ ਤੇਰੀ ਮਾਂ ਪਰ ਮਾਤਾ ਨਾਨੀ ਬਿਰਧ ਪਰ ਮਾਤਾ ਪੜਨਾਨੀ। ਵੇਖੋ ਕਿੱਥੋਂ ਤੱਕ ਲੈ ਗਏ ਭਾਈ ਸਾਹਿਬ ਗੱਲ, ਇਹਨਾਂ ਚ ਵੀ ਕੋਈ ਨੀ, ਮਾਮੂ ਮਾਮੀ ਮਾਸੀ ਓ ਮੌਸਾ ਬਿਬਤ ਬਖਿਆਤਾ ਹੈ, ਨਾ ਮਾਮਾ ਨਾ ਮਾਮੀ ਨਾ ਮਾਸੀ ਨਾ ਮਾਸੜ, ਕਹਿੰਦੇ ਇਹਨਾਂ ਚ ਕੋਈ ਵੀ ਨੀ ਇਹੋ ਜਿਹਾ ਰਿਸ਼ਤਾ। ਫਿਰ ਉਦੋਂ ਬਾਅਦ ਗੱਲ ਆ ਗਈ ਜਿਹੜੇ ਵਿਆਹੇ ਹੋਏ ਨੇ ਉਹਨਾਂ ਵਾਸਤੇ, ਸਹੁਰੇ ਵੀ ਹੁੰਦੇ ਨੇ ਨਾ, ਇੱਕ ਦਾਦਕੇ ਹੁੰਦੇ ਆ, ਇੱਕ ਨਾਨਕੇ ਹੁੰਦੇ ਆ, ਇੱਕ ਹੁੰਦੇ ਨੇ ਸਹੁਰੇ, ਤੇ ਸਹੁਰਾ ਪਰਿਵਾਰ ਵੀ ਭਾਈ ਸਾਹਿਬ ਕਹਿੰਦੇ ਨੇ ਨਹੀਂ ਸਸੁਰਾਰ ਸਾਸ ਸਾਸੁਰਾ ਸਾਰਾ ਓ ਸਾਰੀ। ਪਹਿਲਾਂ ਕਹਿੰਦੇ ਤੇਰੇ ਸਹੁਰਿਆਂ ਚ ਵੀ ਕੋਈ ਨੀ, ਨਾ ਸੱਸ ਨਾ ਸਹੁਰਾ ਸਾਰਾ ਓ ਸਾਰੀ, ਇਹ ਹੁਣ ਮੈਂ ਸਿੱਧਾ ਨਹੀਂ ਕਹਿਣਾ ਸਾਰਾ ਓ ਸਾਰੀ, ਤੁਸੀਂ ਆਪੇ ਸਮਝ ਲਓ। ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਚ ਵੀ ਕੋਈ ਨੀ, ਨਹੀਂ ਬਿਰਤੀ ਸੁਰ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਬਿਰਤੀ ਸੁਰ ਪ੍ਰੋਹਤ ਕੁਲ ਗੁਰੂ, ਉਹ ਵੀ ਰਿਸ਼ਤਾ ਏਡਾ ਜਿਹੜਾ ਕੁਲ ਗੁਰੂ ਹੁੰਦਾ, ਇੱਕ ਹੈ ਜਾਚਕ ਨਾ ਦਾਤਾ ਹੈ, ਜਾਚਕ ਮੰਗਤਾ ਦਾਤਾ ਦਾਨੀ, ਇਹਨਾਂ ਦਾ ਵੀ ਰਿਸ਼ਤਾ ਹੈ। ਠੀਕ ਹੈ ਖੁਸ਼ਾਮਦੀ ਤੇ ਕਰਦੇ ਨੇ ਉਹ ਵੀ, ਤੂੰ ਬੜਾ ਵਧੀਆ ਬੜਾ ਚੰਗਾ ਜਿਹੜਾ ਕੋਈ ਚਾਰ ਪੈਸੇ ਦਿੰਦਾ, ਪਰ ਕਹਿੰਦੇ ਰਿਸ਼ਤਾ ਇਹ ਵੀ ਕੋਈ ਰਿਸ਼ਤਾ ਨਹੀਂ। ਭਾਈ ਸਾਹਿਬ ਨੇ ਗੱਲ ਮੁਕਾਤੀ ਅਸਨ ਬਸਨ ਕਾਹੂ ਮੈਂ ਨਾ ਦੇਖਿਓ, ਕਹਿੰਦੇ ਸਾਰੇ ਸੰਸਾਰ ਵਿੱਚ ਕੋਈ ਵੀ ਨਹੀਂ ਵੇਖਿਆ, ਨਾਨਕੇ ਵੀ ਵੇਖੇ ਦਾਦਕੇ ਵੀ ਵੇਖੇ ਸਹੁਰੇ ਪਰਿਵਾਰ ਵੀ ਵੇਖਿਆ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ, ਕਹਿੰਦੇ ਸਭ ਨਾਲੋਂ ਜੇ ਪੱਕਾ ਤੇ ਗੂੜਾ ਨਾਤਾ ਹੈ ਉਹ ਸਤ ਪੁਰਸ਼ ਦਾ ਤੇ ਇੱਕ ਗੁਰਸਿੱਖ ਦਾ, ਉਹ ਗੁਰੂ ਦਾ ਤੇ ਸਿੱਖ ਦਾ, ਉਹ ਸਤ ਸਾਧ ਸੰਗਤ ਦਾ ਤੇ ਗੁਰਸਿੱਖ ਦਾ, ਇਹ ਸਭ ਨਾਲੋਂ ਪੱਕਾ ਤੇ ਗੂੜਾ ਨਾਤਾ ਹੈ। ਆਖੋ ਸਤਨਾਮ
ਵਾਹਿਗੁਰੂ।
ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ, ਇਹੋ ਜਿਹਾ ਨਾਤਾ ਪਿਆ ਦਿਓ, ਇਹ ਨਾਤਾ ਅਸਲੀ ਨਾਤਾ ਹੈ। ਤੇ ਸਾਧ ਸੰਗਤ ਜੀ ਇਹਨੇ ਲਿਖ ਦਿੱਤਾ ਥੱਲੇ, ਜੇ ਰਿਸ਼ਤਾ ਨਹੀਂ ਲਓਗੇ ਤੇ ਮੈਂ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਇਹ ਨਾਤੇ ਹੁੰਦੇ ਨੇ ਪ੍ਰੇਮ ਦੇ, ਤੇ ਤੂੰ ਦੁਸ਼ਮਣੀ ਲੱਗ ਪਿਆ ਪਾਉਣ, ਹੁਣੇ ਜਾਓ ਕਹਿ ਦਿਓ ਜੇ ਦੁਸ਼ਮਣੀ ਤੇ ਦੁਸ਼ਮਣੀ ਹੀ ਸਹੀ, ਅਸੀਂ ਸੰਗਤ ਦਾ ਬਚਨ ਨਹੀਂ ਉਲਟਾਉਣਾ, ਕਰ ਲੈ ਜੋ ਤੂੰ ਕਰਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ਾਂਤੀ ਦੇ ਸਮੁੰਦਰ ਗੁਰੂ ਅਰਜਨ ਦੇਵ ਮਹਾਰਾਜ, ਉਸ ਤੋਂ ਬਾਅਦ ਚੰਦੂ ਨੂੰ ਜਦੋਂ ਜਾ ਕੇ ਇਹਦੇ ਪੰਡਤਾਂ ਨੇ ਦੱਸਿਆ, ਕਹਿੰਦੇ ਜੀ ਜਵਾਬ ਦੇ ਦਿੱਤਾ ਉਹਨਾਂ ਨੇ, ਕਹਿੰਦਾ ਬਸ ਫਿਰ ਪੰਡਤੋ ਤੁਸੀਂ ਇੱਕ ਦੋ ਵਾਰੀ ਜਾਣਾ ਸੀ ਜਾਏ, ਬਸ ਹੁਣ ਮੈਂ ਸਮਝੂ ਆਪੇ ਹੀ, ਮੈਂ ਆਪੇ ਸਮਝਾਂਗਾ, ਫਿਰ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਬੁਰਾ, ਪਾਪੀ ਨੂੰ ਬੁਰਾ ਨਹੀਂ ਲੱਗਦਾ, ਜਿੱਦਾਂ ਸ਼ਰਾਬ ਹੈ ਬੁਰੀ, ਸ਼ਰਾਬੀ ਨੂੰ ਬੁਰੀ ਨਹੀਂ ਲੱਗਦੀ। ਸ਼ਰਾਬੀ ਨੂੰ ਕਹਿ ਕੇ ਵੇਖੋ ਖਾਂ ਉਹ ਛੱਡ ਦੇ, ਇਹ ਮਾੜੀ ਹੈ, ਇਹ ਜ਼ਹਿਰ ਹੈ, ਉਹ ਕਹਿੰਦੇ ਇਹਦੇ ਵਰਗਾ ਅੰਮ੍ਰਿਤ ਹੀ ਕੋਈ ਨਹੀਂ, ਉਹ ਕਹਿੰਦੇ ਬਸ ਹੈ ਹੀ ਇਹ ਸਭ ਕੁਝ। ਇਹ ਤੇ ਕਹਿੰਦੇ ਪੰਜ ਰਤਨੀ, ਪੰਜ ਰਤਨੀ ਵੀ ਕਹਿੰਦੇ ਆ ਕਈ, ਇਹ ਤੇ ਪੰਜਵਾਂ ਰਤਨ ਹੈ, ਸਮੁੰਦਰ ਚੋਂ ਨਿਕਲੀ ਹੈ ਇਹਨੂੰ ਕਿਵੇਂ ਤੁਸੀਂ, ਇਹ ਵੀ ਪੰਜਵਾਂ ਰਤਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਪੜ੍ਹ ਕੇ ਕੜੇ ਹੋਏ ਨੇ ਨਾ, ਪੜ੍ਹ ਕੇ ਕੜੇ ਹੋਏ ਜਿਹੜੇ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਪੰਜ ਰਤਨੀ ਹੈ, ਪੀਣਗੇ ਵੀ ਨਾਲੇ ਕਹਿਣਗੇ ਤੇ ਪੰਜਵਾਂ ਰਤਨ ਹੈ, ਸਮੁੰਦਰ ਚੋਂ ਨਿਕਲੀ ਸੀ, ਇਹ ਵੀ ਠੀਕ ਆ। ਜਦੋਂ ਸਮੁੰਦਰ ਨੂੰ ਰਿੜਕਿਆ, ਕਹਿੰਦੇ ਸਮੁੰਦਰ ਦੇ ਵਿੱਚੋਂ ਬੜਾ ਕੁਝ ਨਿਕਲਿਆ, ਕਾਮ ਧੇਨ ਗਊ ਵੀ ਉਹਦੇ ਚੋਂ ਨਿਕਲੀ, ਕਲਪ ਬ੍ਰਿਸ਼ ਵੀ ਉਹਦੇ ਚੋਂ ਨਿਕਲਿਆ, ਕਹਿੰਦੇ ਨੇ ਅੰਮ੍ਰਿਤ ਵੀ ਉਹਦੇ ਵਿੱਚੋਂ ਨਿਕਲਿਆ, ਲਕਸ਼ਮੀ ਵੀ ਉਹਦੇ ਵਿੱਚੋਂ ਨਿਕਲੀ, ਲਕਸ਼ਮੀ ਵੀ ਉਸੇ ਦਿਨ ਨਿਕਲੀ। ਲਕਸ਼ਮੀ ਦਾ ਜਨਮ ਦਿਨ ਆਪਾਂ ਦੁਨੀਆ ਹੀ ਮਨਾਉਂਦੀ ਹੈ, ਦੀਵਾਲੀ, ਦੀਵਾਲੀ ਜਨਮ ਦਿਨ ਹੈ ਲਕਸ਼ਮੀ ਦਾ, ਤੇ ਇਹ ਵਿਸ਼ਨੂੰ ਦੇ ਘਰ ਵਾਲੀ ਹੈ, ਸਮੁੰਦਰ ਸਮੁੰਦਰ ਦੀ ਧੀ ਹੈ ਲਕਸ਼ਮੀ। ਇਹ ਰਤਨ ਨਿਕਲੇ 14, ਪੰਜਵੇਂ ਨੰਬਰ ਤੇ ਨਿਕਲੀ ਸ਼ਰਾਬ, ਜ਼ਹਿਰ ਵੀ ਨਿਕਲੀ, ਅੰਮ੍ਰਿਤ ਵੀ ਨਿਕਲਿਆ, ਇਹ ਸਮੁੰਦਰ ਚੋਂ ਨਿਕਲਿਆ ਸਾਰਾ ਕੁਝ। ਜਦੋਂ ਪੰਜਵੇਂ ਨੰਬਰ ਤੇ ਨਿਕਲੀ ਸ਼ਰਾਬ, ਤੇ ਇਸ ਕਰਕੇ ਇਹ ਪੰਜ ਰਤਨੀ ਬਣ ਗਈ, ਇਹਨੂੰ ਕਹਿੰਦੇ ਪੰਜ ਰਤਨੀ। ਪਰ ਧਿਆਨ ਦੇਣਾ, ਅੰਮ੍ਰਿਤ ਦੇਵਤੇ ਲੈ ਗਏ, ਵੰਡ ਕੀਤੀ ਨਾ ਜਦੋਂ, ਤੇ ਲਕਸ਼ਮੀ ਵਿਸ਼ਨੂੰ ਜੀ ਨੂੰ ਦੇ ਦਿੱਤੀ, ਕਲਪ ਬ੍ਰਿਸ਼ ਵੰਡਿਆ ਗਿਆ, ਸਾਰੀਆਂ ਚੀਜ਼ਾਂ ਵੰਡ ਦਿੱਤੀਆਂ, ਜ਼ਹਿਰ ਜਿਹੜੀ ਸੀ, ਜ਼ਹਿਰ ਜੇ ਤੇ ਕਹਿੰਦੇ ਸਮੁੰਦਰ ਚ ਰੋੜਾਂਗੇ ਤੇ ਇਹਦੇ ਜੀਵ ਮਰ ਜਾਣਗੇ ਸਾਰੇ, ਜੇ ਧਰਤੀ ਤੇ ਰੋੜਾਂਗੇ ਧਰਤੀ ਦੇ ਜੀਵ ਮਰ ਜਾਣਗੇ। ਸ਼ਿਵ ਜੀ ਕਹਿੰਦੇ ਲਿਓ ਮੈਨੂੰ ਦੇ ਦਿਓ, ਸ਼ਿਵ ਜੀ ਨੇ ਜ਼ਹਿਰ ਦਾ ਪਿਆਲਾ ਪੀਤਾ, ਕੰਠ ਨੀਲਾ ਹੋ ਗਿਆ। ਪਾਰਵਤੀ ਕਹਿੰਦੀ ਬਹੁਤਾ ਹੀ ਸੋਹਣਾ ਲੱਗਦਾ, ਕਹਿੰਦੇ ਅੱਛਾ, ਪਾਰਵਤੀ ਕਹਿੰਦੀ ਤੁਹਾਡਾ ਕੰਠ ਬੜਾ ਸੋਹਣਾ ਲੱਗਦਾ, ਸ਼ਿਵ ਜੀ ਕਹਿੰਦੇ ਚੰਗਾ ਫਿਰ ਇੱਥੇ ਰੋਕ ਲੈਂਦੇ ਹਾਂ, ਨੀਲ ਕੰਠ। ਭਗਵਾਨ ਸ਼ਿਵ ਜੀ ਦੇ ਪੁਜਾਰੀ ਜਿਹੜੇ ਨੇ ਨਾ, ਸ਼ਿਵ ਜੀ ਨੂੰ ਨੀਲ ਕੰਠ ਵੀ ਕਹਿੰਦੇ ਨੇ, ਕਿਉਂਕਿ ਉਹਦਾ ਕੰਠ ਨੀਲਾ, ਉਹ ਜ਼ਹਿਰ ਜਦੋਂ ਪੀਤੀ ਉਦੋਂ ਦਾ ਨੀਲਾ ਹੋਇਆ। ਹੁਣ ਧਿਆਨ ਦਿਓ, ਇਹ ਜ਼ਹਿਰ ਦੀ ਵੰਡ, ਜ਼ਹਿਰ ਮਿਲ ਗਈ ਸ਼ਿਵ ਜੀ ਨੂੰ, ਲਕਸ਼ਮੀ ਮਿਲ ਗਈ ਵਿਸ਼ਨੂੰ ਜੀ ਨੂੰ, ਸਾਰੀਆਂ ਚੀਜ਼ਾਂ ਵੰਡੀਆਂ ਗਈਆਂ, ਅੰਮ੍ਰਿਤ ਲੈ ਕੇ ਦੇਵਤੇ, ਰਹਿ ਗਈ ਸ਼ਰਾਬ, ਇਹਨੂੰ ਕੌਣ ਲਊ ਬਈ, ਕੋਈ ਵੀ ਨਾ ਮੰਨੇ। ਰਾਕਸ਼ ਖੜੇ ਸੀ, ਰਾਕਸ਼ ਉਹ ਕਹਿੰਦੇ ਐਂ ਕਰੋ, ਅਸੀਂ ਮਾੜੇ ਕੰਮ ਕਰਨੇ ਹੁੰਦੇ ਨੇ, ਸਾਡੀ ਸਹਾਇਤਾ ਕਰੂ, ਸਾਨੂੰ ਦੇ ਦਿਓ ਸਤਨਾਮ। ਹੁਣ ਜਿਹੜੇ ਕਹਿੰਦੇ ਨੇ ਵੀ ਇਹ ਪੰਜ ਰਤਨੀ ਹੈ, ਉਹ ਅਗਲਾ ਇਤਿਹਾਸ ਵੀ ਪੜਿਆ ਕਰੋ, ਵੀ ਇਹ ਜਿਹੜੀ ਪੰਜ ਰਤਨੀ ਸੀ, ਇਹ ਮਿਲੀ ਕਿਹਨਾਂ ਨੂੰ ਸੀ। ਤੇ ਜੇ ਆਪਾਂ ਤੇ ਬੰਦੇ ਆ ਕਿ ਰਾਕਸ਼ ਆ ਆਪਾਂ, ਜਿਹੜੇ ਜਿਨ੍ਹਾਂ ਦੇ ਹਿੱਸੇ ਚ ਆਈ ਉਹ ਪੀ ਵੀ ਜਾਣ, ਇਹ ਬੰਦਿਆਂ ਦਾ ਕੰਮ ਨਹੀਂ। ਆਖੋ ਸਤਨਾਮ, ਆਖੋ ਸਤਨਾਮ, ਇਹ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਜਿਨ੍ਹਾਂ ਦੇ ਹਿੱਸੇ ਚ ਆਈ ਉਹ ਪੀਣ। ਤੇ ਬੇਨਤੀ ਜਰਾ ਧਿਆਨ ਦਿਓ ਪਿਆਰਿਓ, ਮਹਾਰਾਜ ਜੀ ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਕਹਿੰਦੇ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਇਹ ਜਦੋਂ ਅੰਦਰ ਚਲੇ ਜਾਂਦੀ ਹੈ, ਤੇ ਇਸ ਕਰਕੇ ਮੇਰੀ ਵੀਰਾਂ ਦੇ ਚਰਨਾਂ ਚ ਬੇਨਤੀ ਹੈ, ਭਾਈ ਇਹਨੂੰ ਛੱਡੋ, ਦੁਨੀਆ ਹੀ ਕਹਿੰਦੀ ਹੈ ਮਾੜੀ ਹੈ, ਸੰਸਾਰ ਹੀ ਕਹਿੰਦਾ ਮਾੜੀ ਹੈ, ਕੱਪੜੇ ਵਾਲਾ ਕਦੇ ਨਹੀਂ ਕਹਿੰਦਾ ਕੱਪੜਾ ਮਾੜਾ ਹੈ, ਕੱਪੜੇ ਵਾਲਾ ਕਦੇ ਨਹੀਂ ਕਹਿੰਦਾ ਕੱਪੜਾ ਮਾੜਾ ਹੈ। ਆ ਮੇਰੀ ਦੁਕਾਨ ਤੇ ਆ ਜਾਓ, ਸੋਨਾ ਕਹਿੰਦਾ, ਉਹ ਕਹਿੰਦਾ ਇੱਥੇ ਆ ਜਾਓ, ਸੁਨਿਆਰ ਕਹਿੰਦਾ ਸਬਜ਼ੀ ਵਾਲੇ ਬਾਜਾਂ ਮਾਰਦੇ ਇੱਧਰ ਨੂੰ ਆ ਜਾਓ, ਪਰ ਜਿਹੜੇ ਬਣਾਉਂਦੇ ਨੇ ਉਹ ਵੀ ਕਹਿੰਦੇ ਨੇ ਵੀ ਇਹ ਮਾੜੀ ਹੈ, ਜਿਨ੍ਹਾਂ ਨੇ ਇਹਦੇ ਤੋਂ ਪੈਸਾ ਕੱਢਣਾ। ਬੜੀ ਵਾਰੀ ਮੈਂ ਸੰਗਤ ਚ ਬੇਨਤੀ ਕੀਤੀ ਹੈ, ਬੀਬੀ ਆਈ ਸ਼ਹਿਦ ਲੈ ਕੇ, ਕਹਿੰਦੀ ਬਾਬਾ ਜੀ ਛੱਕ ਲਿਓ, ਵਿਚਾਰੀ ਪਾ ਲਈ ਸ਼ਰਾਬ ਵਾਲੀ ਬੋਤਲ ਚ, ਉਹਨੇ ਉਹ ਘਰ ਵਿੱਚ ਸਰਫ ਨਾਲ ਧੋਤੀ ਤੇ ਉਸੇ ਜੀ ਪਾ ਕੇ ਲਏ, ਹੁਣ ਘਰਾਂ ਦੇ ਵਿੱਚ ਕਿਹੜੀਆਂ ਬੋਤਲਾਂ ਆਉਂਦੀਆਂ। ਮੈਨੂੰ ਕਹਿੰਦੀ ਬਾਬਾ ਜੀ ਇਹ ਸ਼ਹਿਦ ਲੈ ਲਿਓ, ਮੈਂ ਸਿੰਘ ਨੂੰ ਕਿਹਾ ਮੈਂ ਬੁਲਾਈ ਲਿਆਈ ਜਰਾ, ਉਹ ਸ਼ਹਿਦ ਲਿਆਇਆ ਤੇ ਉਹਦੇ ਉੱਤੇ ਇੱਕ ਛਪਿਆ ਹੋਇਆ ਸਾਰਾ, ਇੱਕ ਗੁਲਾਬ ਦਾ ਫੁੱਲ, ਹੋਰ ਵੀ ਉੱਤੇ ਕਈ ਕੁਝ ਛਪਿਆ, ਥੱਲੇ ਉਹਦੇ ਨਾ ਇੱਕ ਲਿਖੀ ਹੋਈ ਲਾਈਨ, ਉਹ ਉੱਤੇ ਉਦਾਂ ਹੀ ਲੇਬਲ ਵੀ ਉਹਦੇ ਉੱਦਾਂ ਹੀ ਲੱਗਿਆ, ਲਾਇਆ ਹੈ ਨਾ ਬੀਬੀ ਨੇ, ਬਜ਼ੁਰਗ ਵਿਚਾਰੀ ਮਾਤਾ ਸ਼ਹਿਦ ਲੈ ਆਈ, ਉਹ ਥੱਲੇ ਉਹਦੇ ਇੱਕ ਲਾਈਨ ਲਿਖੀ ਹੋਈ ਸੀ, ਕਹਿੰਦੇ ਸ਼ਰਾਬ ਪੀਣੀ ਸਿਹਤ ਲਈ, ਸ਼ਰਾਬ ਪੀਣੀ ਸਿਹਤ ਲਈ, ਸਿੰਘ ਬੋਲੋ ਸ਼ਰਾਬ ਪੀਣੀ ਸਿਹਤ ਲਈ
ਹਾਨੀਕਾਰਕ ਹੈ
ਹੁਣ ਤੇ ਨੀ ਪੀਂਦੇ ਫਿਰ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਉਹ ਜਿਹੜੇ ਬਣਾਉਂਦੇ ਆ ਉਹ ਵੀ ਕਹਿੰਦੇ ਆ ਵੀ ਹਾਨੀਕਾਰਕ ਹੈ ਹੋਰ ਤੇ ਛੱਡੋ ਜਿਹੜੇ ਬਣਾ ਰਹੇ ਨੇ ਉਹ ਵੀ ਕਹਿੰਦੇ ਆ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਉਹ ਪਿਆਰਿਓ ਦੁਨੀਆ ਵੀ ਰੋਕਦੀ ਆ ਮਾਤਾ ਪਿਤਾ ਵੀ ਰੋਕਦੇ ਨੇ ਸਾਡੇ ਸਤਿਗੁਰੂ ਵੀ ਰੋਕਦੇ ਆ ਜਿਹੜੇ ਖੁਦ ਬਣਾਉਂਦੇ ਨੇ ਜਿਨ੍ਹਾਂ ਨੇ ਮਾਇਆ ਕਮਾਉਣੀ ਆ ਉਹ ਵੀ ਰੋਕਦੇ ਨੇ ਪਰ ਜੇ ਫਿਰ ਵੀ ਪੀਵੀ ਜਾਏ ਤੇ ਫਿਰ ਅਸੀਂ ਬੰਦਾ ਕਵਾਂਗੇ ਜੇ ਫਿਰ ਵੀ ਕਵੇ ਵੀ ਮੈਨੂੰ ਤੇ ਬਸ ਇਹਦੇ ਬਿਨਾਂ ਸਰਦਾ ਹੀ ਨਹੀਂ ਕਈਆਂ ਦਾ ਤੇ ਅੰਮ੍ਰਿਤ ਵੇਲਾ ਹੀ ਸ਼ਰਾਬ ਤੋਂ ਸ਼ੁਰੂ ਹੁੰਦਾ ਉਹ ਅੰਮ੍ਰਿਤ ਵੇਲਾ ਸ਼ੁਰੂ ਹੀ ਸ਼ਰਾਬ ਤੋਂ ਹੁੰਦਾ ਕਹਿੰਦੇ ਪੈਗ ਪੀਤੇ ਬਿਨਾਂ ਅੱਖਾਂ ਹੀ ਨਹੀਂ ਖੁੱਲਦੀਆਂ ਕੀ ਕਹੋਗੇ ਮਹਾਰਾਜ ਤੇ ਕਹਿੰਦੇ ਬੰਦਾ ਉਹ ਆ ਬੰਦੇ ਸੇਜ ਪਵੈ ਵਿੱਚ ਬੰਦੀ ਉਹ ਤੂੰ ਬੰਦਗੀ ਕਰ ਬੰਦਾ ਹੈ ਹੀ ਤਾਂ ਬੰਦਗੀ ਕਰੇਗਾ ਫਿਰ ਹੀ ਬੰਦਾ ਤੇ ਮੇਰੀ ਬੇਨਤੀ ਆ ਵੀਰਾਂ ਦੇ ਚਰਨਾਂ ਚ ਕਿ ਛੱਡੋ ਪਿਆਰੇ ਦਾ ਖਹਿੜਾ ਛੱਡੋ ਬਰਬਾਦੀ ਤੋਂ ਬਿਨਾਂ ਇਹਦੇ ਵਿੱਚ ਹੋਰ ਕੁਛ ਵੀ ਨਹੀਂ ਬੇਨਤੀ ਕਰ ਰਹੇ ਅਸਾਂ ਸ਼ਰਾਬ ਹੈ ਬੁਰੀ ਪਰ ਸ਼ਰਾਬੀ ਨੂੰ ਪਿਆਰੀ ਲੱਗਦੀ ਆ ਕਹਿੰਦੇ ਪਾਪ ਹੈ ਬੁਰਾ ਪਰ ਪਾਪੀ ਨੂੰ
ਪਿਆਰਾ ਲੱਗਦਾ
ਪਾਪ ਬੁਰਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਹੈ ਜੀ ਬੁਰਾ ਲੱਗਦਾ ਪਾਪੀ ਨੂੰ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਪਾਪੀ ਕੋ ਪਿਆਰਾ ਪਾਪ ਹੈ ਬੁਰਾ ਪਾਪੀ ਨੂੰ ਪਿਆਰਾ ਲੱਗਦਾ ਸਾਧ ਸੰਗਤ ਜੀ ਚੰਦੂ ਨੇ ਲਿਖਿਆ ਸੀ ਮੈਂ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਗਾ ਤੇ ਮਹਾਰਾਜ ਨੇ ਜਵਾਬ ਦਿੱਤਾ ਫਿਰ ਵਿਉਂਤਾ ਲੱਗ ਪਿਆ ਘੜਨ ਕਿਵੇਂ ਕਰੀਏ ਕਈ ਲੋਕ ਨਾ ਕੋਸ਼ਿਸ਼ ਤੇ ਕਰਦੇ ਨੇ ਸੁਰਾਖ ਮਿਲੇ